घंटे।
थैंक यू ऑल आवर डॉक्टर्स,
थैंक यू ऑल आवर नर्सेस,
थैंक यू ऑल आवर पैरामेडिक्स,
थैंक यू ऑल आवर पुलिस फोर्स,
थैंक यू ऑल आवर फ्रंटलाइन वर्कर्स।
लाइन ऑफ क्रेडिट भी ले देंगे, 11 सालों के तजुर्बेकार मॉर्गेज अलायंस ब्रोकर कैनी तालिवाल, लाइसेंस नंबर 10530, कॉल 9058122800, 9058122800 और विजिट mortgagebuddies.ca।
ओ छाए पहने कैनी तालिवाल।
ओए बलकार सिया की दसा यार, आ बच्चे थकावट ते दर्दां नू रोकण लई शराब दा बहाना लाई जांदे आ, आ घर वाली गोडे ते गिट्टियां नू फड़ के हाय हाय करी जांदी आ, ओए मेरी अपनी कमर ते धौण दे कड़ल पए आ, कमाई इन्नी कु आ के खाईए जां दवाइयां ते लाईए।
भला होवे काल फिजियोथेरेपी वालियां दा जिन्हां दी तजुर्बेकार टीम दे हत्थां विच इहो जिहा जादू है, इक वारी च बंदा घोड़े वांगू कर दिंदे आ। बजुर्गां ते सैल्फ इंपलॉयड नू तां स्पैशल डिस्काउंट दिंदे आ, ते इंपलॉयड दा तां सिद्धा इंश्योरेंस तों ही लै लैंदे आ।
अज ही पहुंचो अकाल फिजियोथेरेपी, रीगन कर दे नेड़े 527 बैंकर्क ड्राइव, यूनिट 104 ब्रैम्पटन, मैकलगन अते मेफील्ड दे इंटरसेक्शन दे नेड़े। आज ही कॉल करो 905-495-4445, 905-495-4445 और विजिट www.akalphysio.com।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच, अपना ड्राइविंग अब्स्ट्रैक्ट जां सीवीओआर साफ सुथरा रखन लई, जां स्मॉल क्लेम्स कोर्ट मैटर है, तुसी किसी दे दावा करना है, जां तुहाडे ते किसी ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी श्री लायंस पैराडिकल सर्विसेज नूं फोन करो 9054519777, 451-9777, 4 मैली ड्राइव, यूनिट 23, ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानूं।
ओ जी, असली मुबारकबाद दे हकदार तां हरमेल सिद्धू जी ने।
होम लाइफ सिल्वर सिटी वाले हरमेल सिद्धू
जी, बिल्कुल ठीक फरमाया तुसीं, उहनां दी बदौलत ही सानूं इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। हुणे कॉल करो हरमेल सिद्धू नू 647-401-6565
यूनाइटेड ग्रुप ऑफ कंपनी तो संदेश लेके हाजिर हाँ। जिहड़े मेरे वीर एजेड लाइसेंस और 2 साल का एक्सपीरियंस है एज ए ड्राइवर जां ब्रोकर काम करना चाहुंदे हो, नवे ट्रकां दे उत्ते साडे को ब्रांड न्यू ट्रक पहुंचे ने, तुसीं होम डीपू ना लॉबलॉज़ ना कैनेडियन टायर ना कैनेडा पोस्ट दे नाल काम कर सकदे हो, एजेक्स कैम्ब्रिज ब्रैम्पटन मिसिसागा विंडसर मॉन्ट्रियल किसी भी स्टेशन तो काम स्टार्ट कर सकदे हो। असीं $21 तो $27 तक तुहानू सिटी दे विच पे करदे हां। ब्रांड न्यू ट्रकां दे उत्ते सारियां शिफ्टां अवेलेबल ने, मॉन्ट्रियल दे सारे पासे नू राउंड ट्रिप अवेलेबल ने, आटवा नू ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਅਸੀਂ ਉਮੀਦ ਵੀ ਕਰਦੇ ਹਾਂ ਤੇ ਸਾਡੀ ਦਿਲੀ ਇੱਛਾ ਵੀ ਆ ਵੀ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਵੋਗੇ ਤੇ ਰਹੋਗੇ, ਆਪਣਾ ਖਿਆਲ ਰੱਖੋਗੇ, ਰੱਖ ਰਹੇ ਹੋਵੋਗੇ। ਲੌਂਗ ਵੀਕਐਂਡ ਆ ਜੀ ਤੇ ਆਪਾਂ 2 ਤੋਂ 3 ਵਜੇ ਤੱਕ ਤੁਹਾਨੂੰ ਪਤਾ ਕਿ ਨਗਾਰਾ ਵਜਾਉਂਦੇ ਹੁੰਦੇ ਹਾਂ। ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਨੇ, ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਸ ਪ੍ਰੋਗਰਾਮ ਨੂੰ ਲੈ ਕੇ ਪੇਸ਼ ਹੁੰਦਾ। ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਮਾਨੂੰ ਭਰਪੂਰ ਹੁੰਗਾਰਾ ਦਿੰਦੇ ਹੋ। 24 ਘੰਟੇ ਚੱਲਣ ਵਾਲਾ ਸਰਦਾਰੀ ਟੀਵੀ ਉਹ ਵੀ ਵੇਖਦੇ ਹੋ, ਵਿਜ਼ਨ ਟੀਵੀ ਤੇ ਚੱਲਦੇ ਪ੍ਰੋਗਰਾਮ ਵੀ ਵੇਖਦੇ ਹੋ, ਸਾਡਾ ਰੇਡੀਓ ਵੀ ਸੁਣਦੇ ਹੋ, ਪੰਜਾਬ ਟੀਵੀ ਤੇ ਸਾਡੇ ਪ੍ਰੋਗਰਾਮ ਚੱਲਦੇ ਉਹ ਵੀ ਵੇਖਦੇ ਹੋ। 17 ਮਈ ਨੂੰ ਯਾਨੀ ਕਿ ਐਤਵਾਰ ਨੂੰ, ਕੱਲ ਹੀ ਸੀਗਾ, ਪੰਜਾਬ ਟੀਵੀ ਦੀ ਟੀਮ ਵੱਲੋਂ, ਮੈਨੇਜਮੈਂਟ ਵੱਲੋਂ ਇੱਕ ਬੜਾ ਸੋਹਣਾ ਉਪਰਾਲਾ ਕਰਕੇ 2 ਲੱਖ ਤੋਂ ਉੱਤੇ ਦੇ ਕਰੀਬ ਡੋਨੇਸ਼ਨ ਆ ਜਿਹੜੀ ਉਹ ਇਕੱਠੀ ਕੀਤੀ ਗਈ ਆ। ਇਹ ਡੋਨੇਸ਼ਨ ਆ ਜਿਹੜੀ ਇਹ ਵਿਲੀਅਮ ਓਸਟਰ ਫਾਊਂਡੇਸ਼ਨ ਜਿਹੜੀ ਹੈਗੀ ਆ ਉਹਦੇ ਤਹਿਤ ਜਿਹੜੇ ਉਹਦੇ ਕੰਮ ਕਰ ਰਹੇ ਨੇ ਹੈਲਥ ਕੇਅਰ ਪ੍ਰੋਫੈਸ਼ਨਲਸ, ਉਹਨਾਂ ਲਈ ਜਿਹੜਾ ਪਰਸਨਲ ਪ੍ਰੋਟੈਕਟਿਵ ਇਕਿਪਮੈਂਟ ਖਰੀਦਿਆ ਜਾਣਾ ਉਹਦੇ ਲਈ ਇਹ ਡੋਨੇਸ਼ਨ ਇਕੱਠੀ ਕੀਤੀ ਗਈ ਸੀ। ਬੜਾ ਵੱਡਾ ਉਪਰਾਲਾ ਸੀ ਤੇ ਤੁਸੀਂ ਭਰਪੂਰ ਹੰਗਾਰਾ ਦਿੱਤਾ ਜੀ। ਜਿੰਨੇ ਵੀ ਸਰੋਤੇ ਨੇ ਉਹਨਾਂ ਨੇ ਬਸ ਉਹ ਬਾਰ ਬਾਰ ਕਾਲ ਕਰਦੇ ਰਹੇ ਤੇ ਇੰਨੀਆਂ ਪਲੈਜਿਸ ਆ ਜਿਹੜੀਆਂ 2 ਲੱਖ ਤੋਂ ਉੱਤੇ ਉਹਨਾਂ ਨੇ ਦਿੱਤੀਆਂ ਨੇ ਜੀ। ਪੰਜਾਬ ਟੀਵੀ ਦੀ ਜਿਹੜੀ ਮੈਨੇਜਮੈਂਟ ਆ ਤੇ ਸਾਰੀ ਦੀ ਸਾਰੀ ਟੀਮ ਆ, ਵਧਾਈ ਦੀ ਪਾਤਰ, ਪਰ ਸਭ ਤੋਂ ਵੱਧ ਵਧਾਈ ਦੇ ਪਾਤਰ ਤੁਸੀਂ ਹੋ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਹਿੰਮਤ ਕਰਕੇ ਡਾਲਰ ਆ ਜਿਹੜੇ ਉਹ ਦਾਨ ਕੀਤੇ ਨੇ। ਉਮੀਦ ਕਰਦੇ ਹਾਂ ਕਿ ਜਦੋਂ ਵੀ ਕਿਤੇ ਇਹ ਜੀ ਇਨਸਾਨੀਅਤ ਵਾਸਤੇ ਜ਼ਰੂਰਤ ਪਊਗੀ, ਤੁਸੀਂ ਹਮੇਸ਼ਾ ਸਾਥ ਦਿੰਦੇ ਰਹੇ ਹੋ ਤੇ ਅੱਗੇ ਤੋਂ ਵੀ ਸਾਥ ਦਿੰਦੇ ਰਹੋਗੇ। ਦੋਸਤੋ, ਬਹੁਤੇ ਦੇਸ਼ਾਂ ਦੇ ਵਿੱਚ ਜਿਹੜੀ ਕਰਵ ਆ ਉਹ ਕਰੋਨਾ ਵਾਲੀ ਉਹ ਫਲੈਟਨ ਹੋ ਰਹੀ ਆ। ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਹੈਲਥ ਕੇਅਰ ਪ੍ਰੋਫੈਸ਼ਨਲ, ਸਾਡੇ ਸਾਇੰਟਿਸਟ ਲੱਗੇ ਹੋਏ ਨੇ, ਐਪੀਡੈਮੀਓਲੋਜਿਸਟ ਨੇ ਜਿਹੜੇ, ਉਹਨਾਂ ਦੀਆਂ ਹਦਾਇਤਾਂ ਕਿ ਕਿਵੇਂ ਇਹ ਐਪੀਡੈਮਿਕਸ ਪੈਂਡੈਮਿਕਸ ਫੈਲਦੇ ਨੇ। ਇਹ ਠੀਕ ਹੈ, ਕਰੋਨਾ ਤੇ ਅੱਜ ਨਹੀਂ, ਕੱਲ੍ਹ ਨੂੰ ਨਹੀਂ, ਪਰਸੋਂ ਨੂੰ ਨਹੀਂ, ਚੌਥੇ ਨੂੰ ਸਹੀ, ਮਹੀਨੇ ਨੂੰ ਸਹੀ, 2 ਮਹੀਨੇ ਨੂੰ ਸਹੀ, ਇਹਦਾ ਕੋਈ ਨਾ ਕੋਈ ਪੱਕਾ ਹੱਲ ਆ ਜਿਹੜਾ ਉਹ ਨਿਕਲਿਆ ਆਉਣਾ। ਪਰ ਜੇ ਆਪਾਂ ਚਿੰਤਾ ਕਰਦੇ ਹਾਂ ਸਾਰੀ ਦੁਨੀਆਂ ਦੀ, ਜੇ ਆਪਾਂ ਚਿੰਤਾ ਕਰਦੇ ਹਾਂ ਇਸ ਬ੍ਰਹਿਮੰਡ ਦੀ, ਇਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਅਸੀਂ ਕੁਦਰਤ ਦੀ ਚਿੰਤਾ ਕਰਦੇ ਹਾਂ, ਕਿਉਂਕਿ ਕੁਦਰਤ ਸਾਡੀ ਚਿੰਤਾ ਕਰਦੀ ਹੈ ਤੇ ਅਸੀਂ ਕੁਦਰਤ ਦਾ ਭਾਗ ਆ। ਸਾਡੇ 'ਚ ਐਡੀ ਸਮਰੱਥਾ ਨਹੀਂ ਵੀ ਅਸੀਂ ਕੁਦਰਤ ਦੀ ਚਿੰਤਾ ਕਰੀਏ, ਕਿਉਂਕਿ ਜਿਹੜਾ ਕੁਦਰਤ ਦੀ ਚਿੰਤਾ ਨਹੀਂ ਕਰਦਾ ਕੁਦਰਤ ਉਹਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੀ ਆ। ਜਿਹੜਾ ਕੁਦਰਤ ਦੇ ਖਿਲਾਫ ਜਾਂਦਾ, ਕੁਦਰਤ ਦੇ ਨਾਲ ਸਟਰਗਲ ਇੱਕ ਹੱਦ ਤੱਕ, ਉਹ ਕੁਦਰਤ ਦਾ ਹੀ ਨਿਯਮ ਆ, ਆਲੇ ਦੁਆਲੇ ਨਾਲ ਸਟਰਗਲ, ਕੁਦਰਤ ਦੇ ਵਿੱਚ ਕੁਦਰਤ ਦੇ ਨਾਲ ਸਟਰਗਲ। ਪਰ ਜਿਹੜਾ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਵੀ ਉਹਨਾਂ ਨੂੰ ਐਕਸਪਲੋਇਟ ਕਰਦਾ ਤੇ ਨਹੀਂ ਹਟਦਾ ਤੇ ਧੜਾ ਧੜ ਕੁਦਰਤ ਦੇ ਜਿਹੜੇ ਕੰਮ ਨੇ, ਨਿਯਮ ਨੇ, ਕੁਦਰਤ ਦੀ ਜਿਹੜੀ ਆਪ ਮਹਾਰਤ ਆ, ਸੈਲਫ ਸਸਟੇਨੇਬਿਲਿਟੀ ਆ ਜਿਹੜੀ ਕੁਦਰਤ ਦੀ, ਜਿਹੜਾ ਉਹਦੇ ਚ ਖਾਮ ਖਾ ਦਖਲਦਾਜ਼ੀ ਕਰਦਾ ਉਹ ਛੇਤੀ ਮਿੱਟੀ ਚ ਮਿਲ ਜਾਂਦਾ। ਜਾਂ ਜਿਹਦੀਆਂ ਆਦਤਾਂ ਇਹੋ ਜਿਹੀਆਂ ਹੁੰਦੀਆਂ ਨੇ, ਇਸ ਧਰਤੀ ਦੇ ਉੱਤੇ ਜਦੋਂ ਆਪਾਂ ਜੀਵ ਵਿਕਾਸ ਦਾ ਸਿਧਾਂਤ ਪੜ੍ਹਦੇ ਹਾਂ, ਇਸ ਧਰਤੀ ਦੇ ਉੱਤੇ ਵੱਡੇ ਵੱਡੇ ਜਾਨਵਰ, ਡਾਇਨੋਸਾਰਸ ਵਰਗੇ ਜਾਨਵਰ, ਅਸੀਂ ਤਾਂ ਇਹ ਨਹੀਂ ਕਹਿੰਦੇ ਵੀ ਉਹ ਚਲਾਕ ਸੀ ਮਨੁੱਖ ਜਿੰਨੇ, ਮਨੁੱਖ ਤਾਂ ਬੇਹੱਦ, ਮੈਨੂੰ ਸ਼ਬਦ ਨਹੀਂ ਲੱਭਦੇ ਕਈ ਵਾਰੀ, ਮੇਰੇ ਮੂੰਹੋਂ ਕਈ ਵਾਰੀ ਪੁੱਠਾ ਜਿਹਾ ਸ਼ਬਦ ਨਾ ਨਿਕਲ ਜੇ, ਮਤਲਬ ਬੇਹੱਦ ਘਟੀਆ ਜੀਵ ਆ ਮਨੁੱਖ ਆ, ਜਿਹੜਾ ਆਪਣੇ ਕੰਫਰਟ ਦੀ ਖਾਤਰ ਇਹਨੇ ਬਾਕੀ ਸਾਰੇ ਜਾਨਵਰਾਂ ਨੂੰ ਕੁਦਰਤ ਨੂੰ ਵਾਣੀ ਪਾ ਕੇ ਰੱਖਿਆ ਹੋਇਆ। ਕਿਤੇ ਇਹਨੇ ਪਿੰਜਰਿਆਂ ਦੇ ਵਿੱਚ ਆਪਣੇ ਮਨੋਰੰਜਨ ਲਈ ਜਾਨਵਰਾਂ ਨੂੰ ਕੈਦ ਕੀਤਾ ਹੋਇਆ, ਕਿਤੇ ਇਹ ਜਾਨਵਰਾਂ ਨੂੰ, ਇੱਕ ਤਾਂ ਹੁੰਦਾ ਨਾ ਕੁਦਰਤ ਦੇ ਵਿੱਚ ਇੱਕ ਜੀਵ ਦੂਜੀ ਦੀ ਖੁਰਾਕ ਬਣਦਾ, ਕਿਤੇ ਖਾਮ ਖਾਈ ਇਹਨੇ ਦੂਜਿਆਂ ਨੂੰ ਬਿਨਾਂ ਲੋੜ ਤੋਂ ਖੁਰਾਕ ਬਣਾਇਆ ਹੋਇਆ। ਹੋਰ ਤਰ੍ਹਾਂ ਦੀਆਂ ਜਿਹੜੀਆਂ ਸਪੀਸੀਜ਼ ਨੇ ਇਹਨਾਂ ਨੇ, ਉਹਨਾਂ ਦੀਆਂ ਨਸਲਾਂ ਬਦਲ ਕੇ, ਉਹਨਾਂ ਦੇ ਵਿੱਚੋਂ ਬੀਜ ਖਤਮ ਕਰਕੇ, ਮਤਲਬ ਇਹੋ ਜਿਹੀਆਂ ਨਸਲਾਂ ਤਿਆਰ ਕਰ ਲਈਆਂ ਜਿਹਦੇ ਦੂਰ ਰਾਹ ਸਿੱਟੇ ਆ ਜਿਹੜੇ ਬਹੁਤ ਭਿਆਨਕ ਨਿਕਲਣੇ ਨੇ, ਜਿਹੜੇ ਪੈਂਡੈਮਿਕਸ ਕੰਟਰੋਲ ਕਰਦੇ ਨੇ ਨਾ, ਜਿਹੜੇ ਪੈਂਡੈਮਿਕਸ ਬਾਰੇ ਸਟੱਡੀ ਕਰਦੇ ਨੇ, ਉਹ ਦੱਸਦੇ ਨੇ ਕਿ ਸਾਡੀ ਜਿਹੜੀ ਮਨੁੱਖੀ ਸੱਭਿਅਤਾ ਕਿਸ ਪਾਸੇ ਜਾ ਰਹੀ ਆ। ਉਹਦੇ ਬਾਰੇ ਫਿਰ ਕਿਸੇ ਦਿਨ ਡਿਟੇਲ 'ਚ ਗੱਲ ਕਰਾਂਗੇ, ਪਰ ਮੈਂ ਗੱਲ ਇਹ ਕਰ ਰਿਹਾ ਸੀ ਕਿ ਜਦੋਂ ਹਾਲਾਤ ਇਸ ਕਿਸਮ ਦੇ ਹੋ ਜਾਂਦੇ ਤੇ ਕੁਦਰਤ ਇਹੋ ਜਿਹਾ ਝਟਕਾ ਦਿੰਦੀ ਆ। ਡਾਇਨੋਸਾਰਸ ਵਰਗੇ ਜਾਨਵਰ ਖਤਮ ਹੋ ਗਏ ਜੀ, ਜਿਹੜੇ ਕਹਿੰਦੇ ਸੀ ਕਿ ਧਰਤੀ ਦੇ ਉੱਤੇ ਤਬਦੀਲੀਆਂ ਜਿਹੜੀਆਂ ਉਹ ਛੇਤੀ ਛੇਤੀ ਨਹੀਂ ਹੁੰਦੀਆਂ, ਉਹ ਹੌਲੀ ਹੌਲੀ ਹੁੰਦੀਆਂ, ਤੇ ਜਿਹੜੇ ਕਹਿੰਦੇ ਸੀ ਕਿ ਧਰਤੀ ਤੇ ਜਿਹੜੀਆਂ ਤਬਦੀਲੀਆਂ ਹੁੰਦੀਆਂ ਉਹ ਉੱਪਰ ਰੱਬ ਜੀ ਬੈਠੇ ਨੇ ਉਹਦੀ ਉਹਦੀ ਰਜ਼ਾ ਕਰਕੇ ਹੁੰਦੀਆਂ, ਮੇਰਾ ਉਹਨਾਂ ਨਾਲ ਮਤਭੇਦ ਆ। ਮੈਂ ਕਹਿੰਦਾ ਜਦੋਂ ਕਿਸੇ ਹੱਦ ਤੱਕ ਇਸ ਹੱਦ ਤੱਕ ਓਵਰ ਐਕਸਪਲੋਟੇਸ਼ਨ ਹੋ ਜਾਂਦੀ ਹੈ ਕੁਦਰਤ ਦੀ, ਤੇ ਰੱਬ ਰੂ ਬਣਾਉਣ ਦੀ ਕੋਈ ਚੀਜ਼ ਨਹੀਂ, ਇੱਥੇ ਬੰਦੇ ਦਾ ਜਿਹੜਾ ਲਾਲਚ ਆ ਉਹਦੇ ਕਰਕੇ ਇਹੋ ਜਿਹੀਆਂ ਤਬਦੀਲੀਆਂ ਹੋ ਜਾਂਦੀਆਂ ਜਿਹੜੀ ਫਟਾਫਟ ਸਾਨੂੰ ਦਿਸਣ ਲੱਗ ਜਾਂਦੀਆਂ ਨੇ। ਅਸੀਂ ਦਸਵੀਂ ਕਲਾਸ ਪੜ੍ਹਦੇ ਹੁੰਦੇ ਸੀ ਵੀ ਪੋਲਰ ਆਈਸ ਕੈਪਸ ਆ ਜਿਹੜੀਆਂ ਮੈਲਟ ਕਰਨ ਲੱਗ ਗਈਆਂ, ਉਦੋਂ ਜਦੋਂ ਕਿਤੇ ਅਸੀਂ ਆਲੇ ਦੁਆਲੇ ਪੜ੍ਹਾਈ ਲਿਖਾਈ ਤੋਂ ਬਿਨਾਂ ਬਾਹਰ ਕਿਸੇ ਕੋਲ ਗੱਲ ਕਰਦੇ ਸੀ, ਉਹ ਹੱਸ ਛੱਡਦਾ ਸੀ ਵੀ ਇਹ ਤਾਂ ਪੜ੍ਹਾਇਆ ਜਾਂਦਾ ਸਕੂਲਾਂ 'ਚ। ਹਾਲਾਂਕਿ ਪੰਜਾਬ ਬੋਰਡ ਤੇ ਸੈਂਟਰਲ ਸਕੂਲ ਐਜੂਕੇਸ਼ਨ ਬੋਰਡ ਜਾਂ ICSE ਬੋਰਡ 'ਚ ਬੁੱਕਸ ਦੇ ਵਿੱਚ ਸਾਰਾ ਕੁਛ ਇਹ ਦਰਜ ਸੀ, ਪਰ ਲੋਕ ਯਕੀਨ ਨਹੀਂ ਸੀ ਕਰਦੇ। ਆ ਹੁਣ ਜਦੋਂ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਉੱਠਣ ਲੱਗੀ ਆ, ਫਿਰ ਪਤਾ ਲੱਗਿਆ ਕਿ ਪੋਲਰ ਆਈਸ ਕੈਪਸ ਮੈਲਟ ਕਰ ਰਹੀਆਂ ਨੇ ਤੇ 50 ਸਾਲਾਂ ਦੇ ਵਿੱਚ ਇਹੋ ਜਿਹਾ ਮਾੜਾ ਹਾਲ ਹੋ ਜਾਣਾ, ਲੋ ਲਾਇੰਗ ਏਰੀਆਜ਼ ਨੇ ਜਿਹੜੇ ਡੁੱਬ ਜਾਣੇ ਨੇ, ਸਮੁੱਚਾ ਜਿਹੜਾ ਏਸ਼ੀਆ ਕੰਟੀਨੈਂਟ ਆ ਉਹ ਰਹਿਣ ਦੇ ਕਾਬਲ ਨਹੀਂ ਰਹਿਣਾ, ਜਿਉਣ ਦੇ ਕਾਬਲ ਉੱਥੇ ਕੋਈ ਬੰਦਾ ਰਹਿਣਾ ਨਹੀਂ ਆ। ਉਹਦੇ 50 ਸਾਲਾਂ ਦੀਆਂ ਗੱਲਾਂ ਨੇ, ਵੈਸੇ ਤਾਂ ਇੰਨਾ ਕੁਛ ਬੋਲਿਆ ਜਾ ਸਕਦਾ ਇਹਨਾਂ ਗੱਲਾਂ ਤੇ। ਅੱਛਾ, ਇਹ ਮੈਂ ਜਦੋਂ ਬੰਦੇ ਦੀ ਗੱਲ ਕਰਦਾ, ਮੈਂ ਇੰਡੀਵਿਜੁਅਲ ਬੰਦੇ ਦੀ ਗੱਲ ਨਹੀਂ ਕਰਦਾ, ਮੈਂ ਇੱਕ ਸਿਸਟਮ ਦੀ ਗੱਲ ਕਰਦਾ, ਕੈਪੀਟਲਿਸਟ ਸਿਸਟਮ ਜਿਹੜਾ ਨਿਰਾ ਪ੍ਰੋਫਿਟ ਦੇ ਆਧਾਰਿਤ ਆ, ਆਪਣੇ ਪ੍ਰੋਫਿਟ ਦੀ ਖਾਤਰ ਜਿਹੜੇ ਕੁਦਰਤ ਨੂੰ ਟਿੱਚ ਜਾਣਦੇ ਨੇ ਤੇ ਆਮ ਜਿਹੜੇ ਇਨਸਾਨ ਨੇ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੇ ਦਾਅ ਤੇ ਲਾ ਰੱਖੀਆਂ ਨੇ। ਜਦੋਂ ਵਾਈਲਡ ਲਾਈਫ ਆ ਜਿਹੜੀ ਇਹ ਜੰਗਲੀ ਜੀਵਾਂ ਦਾ ਜਿਹੜਾ ਘਰ ਆ, ਜਦੋਂ ਮਨੁੱਖ ਉਹਦੇ ਨਾਲ ਇਸ ਲੈਵਲ ਦੇ ਉੱਤੇ ਦੁਸ਼ਮਣੀ ਦਿਖਾਉਂਦਾ ਹੈ ਤੇ ਆਪਣੇ ਪਰਪਸ ਲਈ ਉਹਨੂੰ ਯੂਜ਼ ਕਰਦਾ, ਉਸ ਵੇਲੇ ਭਿਅੰਕਰ ਤਬਾਹੀਆਂ ਹੁੰਦੀਆਂ ਨੇ। ਆ ਸਾਡੇ ਬ੍ਰਾਜ਼ੀਲ ਦੇ ਕੋਲੇ ਜਿਹੜਾ ਜੰਗਲ ਆ, ਇਹਨੂੰ ਕਲੀਅਰ ਕੀਤਾ ਜਾ ਰਿਹਾ ਤੇ ਇਹਦੇ ਦੂਰ ਰਾਹ ਸਿੱਟੇ ਨੇ ਜਿਹੜੇ ਉਹ ਬਹੁਤ ਮਾੜੇ ਨਿਕਲਣੇ ਨੇ, ਪਰ ਕੋਈ ਸੁਣਦਾ ਨੀਗਾ। ਤੇ ਸੁਣੇ ਵੀ ਕਿਉਂ? ਕਿ ਕੋਈ ਪ੍ਰੋਫਿਟ ਕਮਾਉਣ ਵਾਲਿਆਂ ਦਾ ਕੰਮ ਆ ਜਿਹੜਾ ਉਹ ਪ੍ਰੋਫਿਟ ਕਮਾਉਣਾ। ਚਲੋ ਜੀ, ਆਪਾਂ ਗੱਲਬਾਤ ਨੂੰ ਸਮੇਟਦੇ ਹਾਂ। ਗੱਲ ਤਾਂ ਇੰਨੀ ਕੁ ਕਰਨੀ ਸੀ ਵੀ ਕੋਰੋਨਾ ਵਰਗਾ ਪੈਂਡੈਮਿਕ ਆ ਜਿਹੜਾ, ਉਹਦੇ ਤੇ ਤਾਂ ਕਾਬੂ ਪੈ ਜਾਣਾ, ਤੁਸੀਂ ਹਿੰਮਤ ਦੇ ਨਾਲ ਪਾ ਲਿਆ, ਪਰ ਅੱਗੇ ਇਸ ਤੋਂ ਵੀ ਵੱਡੇ ਜਿਹੜੇ ਖਤਰੇ ਆ ਜਿਹੜੇ ਉਹ ਮੂੰਹ ਅੱਡੀ ਖੜੇ ਨੇ ਵਿਗਿਆਨੀ ਦੁਨੀਆਂ ਭਰ ਦੇ, ਖਾਸ ਕਰਕੇ ਜਿਹੜੇ ਜਿਨ੍ਹਾਂ ਨੂੰ ਇਸ ਧਰਤੀ ਦੀ ਪਰਵਾਹ ਹੈ, ਜਿਹੜੇ ਕੇਅਰ ਕਰਦੇ ਨੇ, ਜਿਹੜੇ ਜੰਗਲੀ ਜੀਵਾਂ ਬਾਰੇ ਸਟੱਡੀ ਕਰਦੇ ਨੇ, ਜਿਹੜੇ ਪੈਂਡੈਮਿਕਸ ਦੀ ਐਪੀਡੈਮਿਕਸ ਦੀ ਸਟੱਡੀ ਕਰਦੇ ਨੇ, ਉਹ ਦੱਸਦੇ ਨੇ ਕਿ ਇਹ ਜਿਹੜਾ ਕੈਪੀਟਲਿਜ਼ਮ ਦਾ ਪ੍ਰੋਫਿਟ ਓਰੀਐਂਟਡ ਚਿਹਰਾ ਨਾ, ਇਹਦਾ ਜਦੋਂ ਕੁਦਰਤ ਦੇ ਨਾਲ ਟਕਰਾਅ ਹੁੰਦਾ ਤੇ ਕੁਦਰਤ ਦੀ ਨੇਚਰ ਦੀ ਓਵਰ ਐਕਸਪਲੋਟੇਸ਼ਨ ਹੁੰਦੀ ਹੈ, ਇਹਦੇ ਵਿੱਚੋਂ ਇਹੋ ਜਿਹੀਆਂ ਹਜ਼ਾਰਾਂ ਮਹਾਂਮਾਰੀਆਂ ਜਿਹੜੀਆਂ ਉਹ ਨਿਕਲਣਗੀਆਂ। ਇਹਦੇ 'ਚ ਜਿਹੜੇ ਵਾਇਰਸ ਨੇ ਜਿਹਨਾਂ ਦੀ ਗੱਲ ਕਰਦੇ ਹਾਂ, ਜਿਹੜੇ ਲੱਖਾਂ ਕਿਸਮ ਦੇ ਨੇ ਆਲਰੇਡੀ ਹੈਗੇ ਨੇ ਜਿਹੜੇ, ਇਹਦੇ 'ਚ ਉਹਨਾਂ ਦੀਆਂ ਮਿਊਟੇਸ਼ਨ ਇਸ ਤਰੀਕੇ ਦੇ ਨਾਲ ਹੋਣਗੀਆਂ ਵੀ ਮਨੁੱਖੀ ਸੱਭਿਅਤਾ ਨੂੰ ਖਤਰਾ ਰਹਿਣਾ ਹੀ ਰਹਿਣਾ। ਇਹਨਾਂ ਨੇ ਕੀ ਕਰਨਾ? ਇਹਨਾਂ ਨੇ ਕਹਿਣਾ ਜੀ ਆਹ ਵਾਇਰਸ ਆਹ ਫੈਲ ਗਿਆ, ਹੁਣ ਆਹ ਫਲੂ ਦਾ ਟੀਕਾ ਲਾ ਲਓ, ਆਹ ਵੈਕਸੀਨ, ਧੜਾਂ ਬਿਲੀਅਨਸ ਆਫ ਡਾਲਰਸ ਉਹਦੇ ਵਿੱਚ ਉਹਨਾਂ ਨੇ ਕਮਾਉਣੇ ਨੇ। ਪਰ ਜਿਹੜੇ ਵੱਡੇ ਖਤਰੇ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਲਾਈਮੇਟਿਕ ਚੇਂਜ ਕਰਕੇ ਖਤਰਾ ਆ ਰਿਹਾ, ਸਾਡੇ ਸਾਹਮਣੇ ਸਾਨੂੰ ਦਿਸ ਰਿਹਾ, ਇਹ ਕੋਰੋਨਾ ਵਰਗਾ ਖਤਰਾ ਤਾਂ ਵੈਕਸੀਨ ਨਾਲ ਦੂਰ ਹੋ ਜੂ, ਪਰ ਜਿਹੜੀਆਂ ਪੋਲਰ ਆਈਸ ਕੈਪਸ ਮੈਲਟ ਕਰ ਗਈਆਂ, ਧਰਤੀ ਦਾ ਟੈਂਪਰੇਚਰ ਵੱਧ ਗਿਆ, ਉਹਦੇ ਨਾਲ ਜਿਹੜੀ ਮਨੁੱਖੀ ਸਰੀਰਾਂ ਦੇ ਵਿੱਚ ਤਬਦੀਲੀ ਆ ਗਈ, ਜਿਹੜੀ ਆਲੇ ਦੁਆਲੇ ਪੋਲਿਊਸ਼ਨ ਕਰਕੇ ਮਨੁੱਖੀ ਸਰੀਰਾਂ ਦੇ ਵਿੱਚ ਲਗਾਤਾਰ ਤਬਦੀਲੀ ਆ ਰਹੀ ਆ, ਇੱਥੋਂ ਤੱਕ ਵੀ ਮਨੁੱਖੀ ਸਰੀਰਾਂ ਦੇ ਵਿੱਚ ਅਗਲੀਆਂ ਜਨਰੇਸ਼ਨਸ ਨੂੰ ਪੈਦਾ ਕਰਨ ਦੀ ਸ਼ਕਤੀ ਉਹ ਘਟਦੀ ਜਾ ਰਹੀ ਆ, ਇਹ ਭਲਾ ਕਿੱਥੋਂ ਪੂਰੀ ਹੋਊ, ਕਿਵੇਂ ਪੂਰੀ ਹੋਊਗੀ ਇਹ? ਜਦੋਂ ਸਮੁੰਦਰ ਦਾ ਲੈਵਲ, ਪਾਣੀ ਦਾ ਲੈਵਲ ਪੋਲਰ ਆਈਸ ਕੈਪਸ ਮੈਲਟ ਕਰਨ ਦੇ ਨਾਲ, ਅੱਜ ਇਹ ਗੱਲ ਬੜੀ ਹਾਸੋਹੀਣੀ ਲੱਗਦੀ ਹੈ, ਖੈਰ ਜਿਹੜੇ ਪੜ੍ਹਦੇ ਨੇ, ਜਿਹੜੇ ਸਾਡੇ ਬੱਚੇ ਯੂਨੀਵਰਸਿਟੀ 'ਚ ਪੜ੍ਹਦੇ ਨੇ, ਉਹਨਾਂ ਨੂੰ ਪੜ੍ਹਾਇਆ ਜਾਂਦਾ, ਉਹ ਫਿਕਰਮੰਦ ਨੇ, ਪਰ ਗੱਲ ਇਹ ਆ ਵੀ ਇਕੱਲੀ ਫਿਕਰਮੰਦੀ ਕੁਛ ਨਹੀਂ ਨਾ ਕਰਦੀ। ਜਦੋਂ ਜਿਹੜੇ ਦੁਨੀਆਂ ਨੂੰ ਚਲਾਉਣ ਵਾਲੇ ਲੋਕ ਨੇ, ਉਹਨਾਂ ਨੇ ਧਾਰਿਆ ਹੀ ਹੋਇਆ ਕਿ ਉਹਨਾਂ ਨੇ ਤਾਂ ਮੁਨਾਫਾ ਹੀ ਕਮਾਉਣਾ, ਜਿਵੇਂ ਮਰਜ਼ੀ ਕਮਾਇਆ ਜਾਵੇ, ਭਾਵੇਂ ਧਰਤੀ ਨੂੰ ਤਬਾਹ ਕਰਕੇ ਕਮਾਇਆ ਜਾਵੇ। ਗੱਲਾਂ ਫਿਰ ਕਰਦੇ ਨੇ ਜੀ ਅਸੀਂ ਮਾਰਸ ਤੇ ਜਾਣਾ, ਭਲਿਓ ਮਾਨਸੋ ਪਹਿਲਾਂ ਧਰਤੀ ਨੂੰ ਤਾਂ ਸੰਭਾਲ ਲਓ, ਪਹਿਲਾਂ ਧਰਤੀ ਦਾ ਇਹ ਕੁਛ ਕਰ ਦੇਣਾ, ਤੁਸੀਂ ਮਾਰਸ ਤੇ ਜਾ ਕੇ ਫਿਰ ਉੱਥੇ ਗੰਦ ਪਾ ਕੇ ਉੱਥੇ ਇਹ ਜਿਹਾ ਕੁਛ ਕਰ ਦੇਣਾ। ਖੈਰ ਜੀ, ਇਹ ਗੱਲਾਂ ਕਈ ਵਾਰੀ ਸਾਨੂੰ ਬੜੀਆਂ ਉੱਪਰੀਆਂ ਤੇ ਹੋਰ ਤਰ੍ਹਾਂ ਦੀਆਂ ਲੱਗਦੀਆਂ ਨੇ, ਪਰ ਇਹ ਸੱਚਾਈ ਹੈ। ਜੇ ਅੱਜ ਤੋਂ ਅਸੀਂ 50 ਸਾਲ ਅੱਗੇ ਜਾ ਕੇ ਦੇਖੀਏ, ਸਾਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ਾਂ ਜਿਹੜੀਆਂ ਇਹ ਵਾਪਰਨੀਆਂ ਨੇ। ਖੈਰ, ਸਾਡੇ ਨਾਲ ਇੱਕ ਕਾਲਰ ਨੇ ਜੀ ਟ੍ਰੈਫਿਕ ਦੀ ਅਪਡੇਟ ਦੇਣੀ ਚਾਹੁੰਦੇ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ।
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਬੋਲਦਾ ਜੀ।
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ। ਜਦੋਂ ਆਪਾਂ ਮੈਲਟਨ ਤੋਂ ਆਉਂਦੇ ਹਾਂ 401 ਲੈ ਕੇ ਇੱਧਰ ਮਿਸਾਕਵਾਲ ਨੂੰ ਈਸਟ ਬਾਊਂਡ ਟਲਫਾਰਗ ਵਾਲੇ ਬ੍ਰਿਜ ਦੇ ਥੱਲੇ ਜੀ ਹੁਣੀ ਐਕਸੀਡੈਂਟ ਹੋਇਆ, 2 ਟਰੱਕ ਇਨਵੋਲਵ ਆ ਤੇ 2 ਕਾਰਾਂ ਜੀ। ਇੰਟਰ ਹੋ ਸਕਦੇ ਆ 401 ਚ, ਤੇ ਅਦਰਵਾਈਜ਼ ਬਿਗ ਐਕਸੀਡੈਂਟ ਹੋਇਆ ਰਾਈਟ ਨਾਓ, ਸਿਰਫ 2 ਮਿੰਟ ਹੋਏ ਜੀ।
ਧੰਨਵਾਦ ਜੀ। ਟਰਫਾਲਗਰ ਦੇ ਕੋਲੇ ਹੋਇਆ ਇਹ, ਹਾਂਜੀ
ਹਾਂਜੀ, ਟਰਫਾਲਗਰ ਵਾਲੇ ਬ੍ਰਿਜ ਦੇ ਜਮਾਂ ਕੋਲੇ ਹੋਇਆ ਜੀ, 2 ਟਰੱਕ ਇਨਵੋਲਵ ਆ ਤੇ 2 ਕਾਰਾਂ, ਵੱਡਾ ਐਕਸੀਡੈਂਟ ਹੋਇਆ
ਈਸਟ ਬਾਊਂਡ ਜਿਹੜਾ ਮਿਸਾਕਾ ਨੂੰ ਸੜਕ ਆ ਰਹੀ ਹੈ।
ਹਾਂਜੀ ਹਾਂਜੀ, ਜਦੋਂ ਆਪਾਂ ਮਿਲਟਨ ਤੋਂ ਮਿਸਾਕਾ ਵੱਲ ਨੂੰ ਆਉਂਦੇ ਜੀ।
ਮਿਹਰਬਾਨੀ ਜੀ, ਧੰਨਵਾਦ ਅਪਡੇਟ ਲਈ ਦੋਸਤੋ। ਮਿਹਰਬਾਨੀ, ਧੰਨਵਾਦ ਜੀ। ਤੁਸੀਂ ਸੁਣ ਲਓ ਦੋਸਤੋ ਧਿਆਨ ਨਾਲ, ਵੀ ਜਿਹੜੇ ਆ ਰਹੇ ਨੇ ਲੰਡਨ ਤੋਂ, ਪਰਾਂ ਤੋਂ, ਕੇਂਬਰਿਜ ਤੋਂ, ਤੇ ਉਹ ਜੇਮਜ਼ ਸਨੋ ਕੱਢ ਲਓ ਜੀ, ਕੱਢ ਕੇ ਤੇ ਸਟੀਲ ਪਾ ਲਓ, ਜਾਂ ਜਿਹੜਾ ਵੀ ਤੁਹਾਨੂੰ ਰਸਤਾ ਨਜ਼ਰ ਆਉਂਦਾ, ਜਾਂ ਪਰਲੇ ਪਾਸੇ ਨੂੰ ਸਾਊਥ ਵਾਲੇ ਪਾਸੇ ਤੁਸੀਂ ਜੇਮਜ਼ ਸਨੋ ਕੱਢ ਕੇ ਕਿਸੇ ਹੋਰ ਰਸਤੇ ਲੈ ਕੇ ਮਿਸੀਸਾਗਾ ਆ ਕੇ, ਤੇ ਜੇ ਅੱਗੇ ਫਿਰ ਵਿੰਸਟਨ ਚਰਚਲ ਤੋਂ ਜਾਂ ਮਿਸੀਸਾਗਾ ਰੋਡ ਤੋਂ ਹਾਈਵੇ ਫੇਰ ਫੜ ਲਿਓ, ਟਰਫਾਲਗਰ ਤੇ 401 ਦੇ ਇੰਟਰਸੈਕਸ਼ਨ ਕੋਲੇ ਇਹ ਵੀਰ ਨੇ ਦੱਸਿਆ ਐਕਸੀਡੈਂਟ ਹੋਇਆ। ਧਿਆਨ ਰੱਖਿਓ ਤੇ ਧਿਆਨ ਨਾਲ ਚੱਲਿਓ, ਕਿਉਂਕਿ ਭੀੜ ਭੜੱਕਾ ਹੋ ਜਾਣਾ ਇੱਕੋ ਦਮ ਜਦੋਂ ਐਕਸੀਡੈਂਟ ਹੋਇਆ ਹੋਵੇ। ਖਿਆਲ ਰੱਖੋ ਜੀ ਆਪਣਾ ਦੋਸਤੋ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ।
19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-1-43-85।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਔਰਾ ਕਿਚਨ ਵਾਲੇ ਨਾਲ ਸੰਪਰਕ ਕਰ ਲੈਣਾ ਜੇ ਬਹੁਤ ਸੋਹਣੀ ਕਿਚਨ ਬਣਾਉਣੀ ਆ। 905-673-2872 ਨੰਬਰ ਆ, 905-673-2872। ਕਸਟਮ ਮੇਡ ਕਿਚਨ ਬਣਾਉਂਦੇ ਨੇ, ਬੜੀਆਂ ਸੋਹਣੀਆਂ ਕਿਚਨ ਬਣਾ। ਕਿਚਨ ਦਾ ਬੜਾ ਚਾਅ ਹੁੰਦਾ ਜੀ ਘਰ ਦੇ ਵਿੱਚ, ਜਦੋਂ ਕਿਚਨ ਬਣਾਈ ਜਾਂਦੀ ਹੈ ਤੇ ਘਰ ਜਦੋਂ ਲਿਆ ਜਾਂਦਾ ਨਵਾਂ, ਤੇ ਉਦੋਂ ਫਿਰ ਇਹ ਹੁੰਦਾ ਵੀ ਕਿਚਨ ਸਾਡੀ ਬਹੁਤ ਸੋਹਣੀ ਹੋਵੇ। ਵੈਸੇ ਤਾਂ ਘਰ ਖੂਬਸੂਰਤ ਸਾਰਾ ਹੀ ਹੋਣਾ ਚਾਹੀਦਾ, ਲਿਵਿੰਗ ਰੂਮ, ਫੈਮਿਲੀ ਰੂਮ, ਵਾਸ਼ਰੂਮਸ, ਮਤਲਬ ਬੰਦੇ ਦਾ ਜੀ ਲੱਗਿਆ ਰਹੇ ਘਰ ਦੇ ਵਿੱਚ। ਘਰ ਉਹੋ ਜਿਹੀ ਥਾਂ ਜੀ 24 ਘੰਟੇ ਘਰ 'ਚ ਬੈਠੇ ਰਹੀਏ ਫਿਰ ਵੀ ਬੰਦੇ ਦਾ ਜੀ ਨਹੀਂ ਭਰਦਾ, ਹੁਣ 24 ਘੰਟਿਆਂ ਤੋਂ ਵੱਧ ਤਾਂ ਘੰਟੇ ਹੋ ਨਹੀਂ ਸਕਦੇ। ਹਾਂ, ਇਹ ਵੱਖਰੀ ਗੱਲ ਆ ਜਿਵੇਂ ਆਹ ਕਰੋਨਾ 'ਚ ਪੈਂਡੈਮਿਕ ਦੇ ਵਿੱਚ ਇਹੋ ਜਿਹੀ ਪ੍ਰੋਬਲਮ ਹੋਵੇ ਤੇ 2-3 ਮਹੀਨੇ ਘਰੇ ਬੈਠਣਾ, ਫਿਰ ਤਾਂ ਮਨ ਅੱਕ ਹੀ ਜਾਂਦਾ। ਵੈਸੇ ਘਰ ਥਾਂ ਇਹੋ ਜਿਹੀ ਹੁੰਦੀ ਹੈ ਜੀ ਜਿੱਥੇ ਮਰਜ਼ੀ ਹੋਵੋ, ਤੁਸੀਂ ਜਿੰਨੀ ਮਰਜ਼ੀ ਦੇਰ ਘਰੇ ਬੈਠੇ ਰਹੋ, ਬਸ ਜੀ ਨਹੀਂ ਭਰਦਾ ਬੰਦੇ ਦਾ। ਪਰ ਜੇ ਕਿਚਨ ਸੋਹਣੀ ਹੋਵੇ ਨਾ, ਫਿਰ ਤਾਂ ਖਾਣਾ ਭਾਵੇਂ ਸਵਾਦ ਥੋੜਾ ਜਿਹਾ ਘੱਟ ਹੋਵੇ, ਫਿਰ ਖਾਣਾ ਵੈਸੇ ਹੀ ਵੱਧ ਸਵਾਦ ਲੱਗਦਾ ਜਦੋਂ ਕਿਚਨ ਸੋਹਣੀ ਹੋਵੇ। ਲੇਡੀਜ਼ ਨੂੰ ਖਾਸ ਕਰਕੇ ਚਾਹ ਹੁੰਦਾ ਦੋਸਤੋ। ਜੇ ਤੁਸੀਂ ਵਧੀਆ ਸੋਹਣੀ ਕਿਚਨ ਬਣਾਉਣੀ ਆ ਨਾ, ਇੱਕ ਵਾਰੀ ਤੁਸੀਂ ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰਕੇ ਵੇਖੋ। ਕਈ ਵਾਰੀ ਆਪਣੇ ਮਨ 'ਚ ਹੁੰਦਾ ਕਿਚਨ ਆਪਾਂ ਦੇਖੀ ਤਾਂ ਨਹੀਂ ਹੁੰਦੀ, ਪਰ ਆਈਡੀਆ ਹੁੰਦਾ ਕਿ ਆਪਾਂ ਨੂੰ ਇਹੋ ਜਿਹੀ ਕਿਚਨ ਚਾਹੀਦੀ ਆ ਜੀ, ਉਹ ਆਈਡੀਆ ਦੱਸੋ ਜੀ ਔਰਾ ਕਿਚਨ ਵਾਲਿਆਂ ਨੂੰ। ਵੈਸੇ ਇਹਨਾਂ ਕੋਲ ਪ੍ਰੋਫੈਸ਼ਨਲ ਬੰਦੇ ਨੇ, ਤੁਹਾਡਾ ਮਨ ਪੜ੍ਹ ਕੇ ਇਹ ਵੈਸੇ ਹੀ ਦੱਸ ਦਿੰਦੇ ਜੀ ਤੁਹਾਡੇ ਇਹੋ ਜਿਹੀ ਕਿਚਨ ਤੁਹਾਡੇ ਘਰ ਦੇ ਹਿਸਾਬ ਨਾਲ ਇਹੋ ਜਿਹੀ ਕਿਚਨ ਆ ਜਿਹੜੀ ਫਿੱਟ ਆਉਣੀ ਹੈ, ਇਹ ਜੇ ਕਾਊਂਟਰ ਟੋਪ ਤੇ ਇਹੋ ਜਿਹੀਆਂ ਕੈਬਨਿਟਸ। ਤਾਲਮੇਲ ਕਰ ਲਿਓ ਦੋਸਤੋ, ਸੋਹਣੀ ਕਿਚਨ ਬਣਾਉਣੀ ਆ ਤਾਂ 905-673-2872 ਨਾਲ 2872 ਤੇ ਤੁਸੀਂ ਔਰਾ ਕਿਚਨ ਵਾਲਾ ਤਾਲਮੇਲ ਕਰ ਲਓ। ਸਾਡੇ ਨਾਲ ਕੁਝ ਕਾਲਰ ਨੇ ਜੀ, ਉਹਨਾਂ ਦੀ ਗੱਲ ਸੁਣ ਲਈਏ, ਸ਼ਿਵਿੰਦਰ ਨੂੰ ਵੀ ਫਿਰ ਆਪਾਂ ਨਾਲ ਲੈਂਦੇ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ ਅੱਜ ਪ੍ਰੋਗਰਾਮ ਚ।
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ?
ਠੀਕ ਆ ਜੀ, ਹਰਭਜਨ ਸਿੰਘ ਢਿੱਲੋਂ ਬੇਨਤੀ ਕਰ ਰਿਹਾ
ਹਾਂਗਾ ਤੁਹਾਡੀ ਆਵਾਜ਼ ਤੋਂ ਪਛਾਣ ਲਈਦਾ।
ਤੇ ਤੁਹਾਡੀ ਬੜੀ ਮਿਹਰਬਾਨੀ ਜੀ, ਤੁਸੀਂ ਬਹੁਤ ਅਵੇਅਰਨੈਸ ਪੈਦਾ ਕਰਦੇ ਹੋ, ਬਹੁਤ ਵਧੀਆ ਟੋਪਿਕ ਤੁਸੀਂ ਲੈ ਕੇ ਆਉਂਦੇ ਹੋਗੇ ਤੇ ਵਧਾਈ ਦੇ ਪਾਤਰ ਹੋਗੇ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਤੇ ਬਰਾੜ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਆਪਣੇ ਵਾਤਾਵਰਨ ਦੀ ਜਾਂ ਚੌਗਿਰਦੇ ਦੀ, ਚੌਗਿਰਦੇ ਦੇ ਵਿੱਚ ਹੁਣ ਇਹ ਦੇਖੋ ਵੀ ਜਦੋਂ ਖੇਤੀ ਸੈਕਟਰ ਦੇ ਵਿੱਚ ਕੀਟਨਾਸ਼ਕ ਦਵਾਈਆਂ ਦਾ ਯੁੱਗ ਸ਼ੁਰੂ ਹੋਇਆ ਗਾ, ਸਿਰਫ ਉਹ ਵੀ ਜਿਵੇਂ ਕਾਰਪੋਰੇਟ ਸੈਕਟਰ ਚ ਮਨਾ ਐਗਰੀਕਲਚਰ ਦੀ ਪ੍ਰੋਡਕਸ਼ਨ ਵਧਾਉਣ ਦੇ ਲਈ ਬੀ ਐਚ ਸੀ ਦਵਾਈ ਆਉਂਦੀ ਹੁੰਦੀ ਸੀਗੀ, ਆਪਣੀ ਡੀ ਡੀ ਟੀ ਦਵਾਈ ਆਉਂਦੀ ਹੁੰਦੀ ਸੀ, ਉਹਦੇ ਲੌਂਗ ਰਨ ਬਹੁਤ ਮਾੜੇ ਇਫੈਕਟ ਸੀਗੇ ਤੇ ਫਿਰ ਉਹ ਦਵਾਈ ਉਹਨਾਂ ਨੂੰ ਪਾਬੰਦੀ ਲਾਉਣੀ ਪਈ ਤੇ ਉਸ ਤੋਂ ਬਾਅਦ ਫਿਰ ਜਿੰਨਾ ਕੋਟਨ ਬੈਲਟ ਸੀਗੀ, ਕੋਟਨ ਬੈਲਟ ਦੇ ਉੱਤੇ ਸਿੰਥੈਟਿਕ ਪੈਰਾਥਰਾਇਡ ਗਰੁੱਪ ਆਏ, ਜਿਹਨਾਂ ਦੇ ਵਿੱਚੋਂ ਫੈਨ ਬਰਲੇਟ ਜਿਹੜਾ ਸਾਲਟ ਸੀਗਾ ਉਹ ਮਨੁੱਖ ਦੇ ਸਰੀਰ ਦੇ ਵਿੱਚ ਪੈਨੀਟ੍ਰੇਟ ਹੋ ਜਾਂਦਾ ਸੀ ਜਦੋਂ ਸਪਰੇਅ ਕਰਦੇ ਹੁੰਦੇ ਸੀਗੇ ਜੀ। ਤੇ ਉਹਦੇ ਨਾਲ ਆ ਵੀ ਲੌਂਗ ਰਨ ਜਿਹੜੀਆਂ ਹੈਗੀਆਂ ਗੀਆਂ ਜਿਗਰ ਦੀਆਂ ਬਿਮਾਰੀਆਂ, ਕੈਂਸਰ ਦੀਆਂ ਬਿਮਾਰੀਆਂ, ਤੇ ਸਿਰਫ ਉਹ ਜਿਹੜਾ ਇਨਸੈਕਟੀਸਾਈਡ ਦੇ ਜ਼ਿਆਦਾ ਵਰਤੋਂ ਹੋਣ ਦੇ ਕਾਰਨ ਤੇ ਜਿਹੜੇ ਆਪਣੇ ਪਸ਼ੂ ਪਰਿੰਦੇ ਸੀਗੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀਗਾ, ਜਦੋਂ ਦਵਾਈਆਂ ਨੂੰ ਸੀ ਟ੍ਰੀਟਮੈਂਟ ਕਰਕੇ ਬੀਜਦੇ ਸੀਗੇ ਤਾਂ ਉਹ ਚੁਗ ਲੈਂਦੇ ਸੀਗੇ ਹੱਡਾਂ ਚੋਂ ਕੱਢ ਕੇ, ਬਹੁਤ ਪੰਛੀਆਂ ਦਾ ਨੁਕਸਾਨ ਹੁੰਦਾ ਸੀਗਾ। ਇਸ ਕਰਕੇ ਜਿਹੜਾ ਵਾਤਾਵਰਨ ਦਾ ਪਿਛਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਖਾਸ ਕਰਕੇ ਜਿਹੜਾ ਇਨਸੈਕਟੀਸਾਈਡ ਸਾਈਡ ਤੋਂ। ਤੇ ਇਹੀ ਮੈਂ ਵਿਚਾਰ ਸਾਂਝਾ ਕਰਨਾ ਸੀ ਤੁਹਾਡੇ ਨਾਲ ਤੇ ਬਾਕੀ ਤੁਸੀਂ ਆਪਦਾ ਕਮੈਂਟ ਕਰ ਦਿਓ ਜੀ ਇਹਦੇ ਬਾਰੇ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ, ਤੁਸੀਂ ਠੀਕ ਕਿਹਾ ਜੀ। ਦੇਖੋ ਅਸੀਂ ਜਦੋਂ ਸਾਡੇ ਪਿਤਾ ਜੀ ਗੱਲ ਕਰਦੇ ਹੁੰਦੇ ਨੇ, 100 ਸਾਲ ਦੇ ਨੇ ਮੇਰੇ ਫਾਦਰ ਸਾਹਿਬ, ਉਹ ਆਪਦੇ ਪਿਤਾ ਜੀ ਵੇਲੇ ਦੀ ਗੱਲ ਕਰਦੇ ਹੁੰਦੇ ਨੇ, ਮੇਰੇ ਦਾਦਾ ਜੀ ਵੇਲੇ ਦੀ। ਉਹ ਕਹਿੰਦੇ ਜੀ ਜਦੋਂ ਪਿੰਡਾਂ ਤੋਂ ਜਾਂਦੇ ਹੁੰਦੇ ਸੀ, ਘੋੜੀ ਤੇ ਜਾਂਦੇ ਹੁੰਦੇ ਸੀ, ਸੜਕਾਂ ਸੁੜਕਾਂ ਹੁੰਦੇ ਨੇ, ਦਰਖਤ ਹੀ ਦਰਖਤ ਹੁੰਦੇ ਸੀ ਤੇ ਛੋਟੇ ਹੁੰਦੇ ਆ ਦਰਖਤ ਕਾਫੀ ਸਾਰੇ ਦੇਖੇ ਆ, ਨਿਆਈਆਂ ਪਿੰਡਾਂ ਦੇ ਬਾਹਰ ਸਾਂਝੀਆਂ ਥਾਵਾਂ ਉੱਥੇ ਦਰਖਤ ਹੁੰਦੇ ਸੀ, ਸਾਰੇ ਦਰਖਤ ਦੁਨੀਆਂ ਦੇ ਕੱਟੇ ਗਏ ਹੁਣ। ਮਤਲਬ ਕੱਲਾ ਕਹਿ ਰਿਹਾ ਬੰਦਾ ਤਾਂ ਕੁਛ ਨੀ ਕਰ ਸਕਦਾ, ਇੱਕ ਅੱਧਾ ਬੰਦਾ 2-4 ਦਰਖਤ ਲਾ ਸਕਦਾ, ਇੱਕ ਅੱਧਾ ਬੰਦਾ ਜੇ ਇੱਕ ਅੱਧਾ ਦਰਖਤ ਕੱਟ ਵੀ ਦੇਵੇ ਉਹਦੇ ਨਾਲ ਫਰਕ ਨਹੀਂ ਪੈਣਾ, ਪਰ ਓਵਰਆਲ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਜੰਗਲਾਂ ਨੂੰ ਸਾਫ਼ ਕਰਨ ਦੀ ਦੁਨੀਆਂ ਲੈਵਲ ਦੇ ਉੱਤੇ, ਭਾਰਤ ਦੇ ਵਿੱਚ ਵੀ ਓਪਰੇਸ਼ਨ ਗ੍ਰੀਨ ਹੰਟ ਦੇ ਨਾਂ ਦੇ ਉੱਤੇ ਜਿਹੜੇ ਜੰਗਲੀ ਜੀਵ ਆ ਉਹ ਮਰ ਜਾਂਦੇ ਨੇ, ਆਦਿਵਾਸੀ ਆ ਜਿਹੜੇ ਉਹਨਾਂ ਦੇ ਘਰ ਘਾਟ ਉਜਾੜੇ ਜਾਂਦੇ ਨੇ। ਆ ਮੈਂ ਬ੍ਰਾਜ਼ੀਲ ਦੇ ਜੰਗਲਾਂ ਦੀ ਗੱਲ ਕੀਤੀ ਹੈ, ਮਤਲਬ ਖਣਿਜ ਪਦਾਰਥ ਧਰਤੀ ਦੇ ਵਿੱਚ ਜਾਂ ਜੰਗਲਾਂ ਦੇ ਥੱਲੇ ਜਿਹੜੇ ਪਏ ਨੇ, ਮਾਈਨਸ ਪਈਆਂ ਨੇ ਜਾਂ ਜੰਗਲਾਂ ਦੀ ਸਾਫ਼ ਸਫਾਈ ਕਰਕੇ ਉੱਥੇ ਧੜਾ ਧੜ ਜਿਹੜੀ ਐਗਰੀਕਲਚਰ ਆ ਉਹਨੂੰ ਇੰਡਸਟਰੀ ਬਣਾ ਕੇ, ਪ੍ਰੋਫਿਟ ਓਰੀਐਂਟਡ ਬਣਾ ਕੇ, ਮਤਲਬ ਦੁਨੀਆਂ ਦਾ ਜਿਹੜਾ ਸਾਰਾ ਵਾਤਾਵਰਣ ਆ ਉਹਦਾ ਇੰਬੈਲੈਂਸ ਕ੍ਰੀਏਟ ਕੀਤਾ ਜਾ ਰਿਹਾ ਨਾ, ਮੈਂ ਉਹਦੇ ਤੇ ਗੱਲਬਾਤ ਕਰ ਰਿਹਾ ਸੀ ਵੀ ਬੇਹੱਦ ਖਤਰਨਾਕ ਆ ਤੇ ਇਹਦਾ ਸਿੱਟਾ ਹੈ ਅੱਗੇ ਵੀ ਜਿਹੜੀਆਂ ਪੋਲਰ ਆਈਸ ਕੈਪਸ ਮੈਲਟ ਕਰ ਰਹੀਆਂ ਨੇ। ਹੁਣ ਆਮ ਬੰਦਾ ਤਾਂ ਸੋਚ ਲੂ ਕਹੂਗਾ ਐਡਾ ਵੱਡਾ ਸਮੁੰਦਰ ਆ, ਧਰਤੀ ਦੇ ਉੱਤੇ 70% ਦਾ ਪਾਣੀ ਆ, ਜੇ ਮਾੜੀ ਮੋਟੀ ਆਈਸ ਮੈਲਟ ਕਰ ਗਈ ਤਾਂ ਫਿਰ ਕੀ ਹੋ ਗਿਆ? ਉਹਨੂੰ ਇਸ ਗੱਲ ਦਾ ਨੀ ਪਤਾ, ਉਹ ਮਾੜੀ ਮੋਟੀ ਆਈਸ ਨਹੀਂ ਤੇ ਆਲਰੇਡੀ ਗਲੇਸ਼ੀਅਰ ਦਾ ਜਿਹੜੇ ਮੈਲਟ ਕਰ ਕਰਕੇ ਉਹ ਸਮੁੰਦਰ ਦੇ ਵਿੱਚ ਖੁਰ ਰਹੇ ਨੇ। ਤੇ ਅਸੀਂ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਨੇ, ਮੈਨੂੰ ਪਤਾ 35 ਸਾਲ ਤੋਂ ਲੈ ਕੇ 60-65 ਸਾਲ ਦੀ ਉਮਰ ਤੱਕ ਨੇ, ਇਹਨਾਂ ਦੇ ਵਿੱਚੋਂ ਬਹੁਤੇ ਲੋਕ ਜਿਹੜੇ 35-40 ਸਾਲ ਦੇ ਨੇ ਆਪਣੀ ਲਾਈਫ ਟਾਈਮ ਦੇ ਵਿੱਚ ਵੇਖਣਗੇ ਸਮੁੰਦਰ ਦਾ ਲੈਵਲ ਕਿੰਨਾ ਉੱਤੇ ਚੜੂਗਾ। ਤੇ ਜਿਹੜੇ ਨੀਵੇਂ ਇਲਾਕੇ ਮਤਲਬ ਬੰਗਲਾਦੇਸ਼ ਵਰਗੇ ਇਲਾਕੇ, ਇੰਡੋਨੇਸ਼ੀਆ ਦੇ ਕੁਛ ਹਿੱਸੇ ਜਾਂ ਜਿਹੜੇ ਸਮੁੰਦਰੀ ਤਲ ਤੋਂ ਥੋੜੇ ਉੱਚੇ ਨੇ ਉਹ ਡੁੱਬਣਗੇ ਜੇ ਉਹਨਾਂ ਦੀ ਉਮਰ ਜਿਹੜੇ 35-40 ਸਾਲ ਦੇ ਨੇ ਨਾ, 80-82 ਸਾਲ 83 ਸਾਲ ਉਮਰ ਇੱਥੇ ਕੈਨੇਡਾ 'ਚ ਐਵਰੇਜ ਏਜ, ਉਹਨਾਂ ਨੇ ਆਪਣੇ ਲਾਈਫ ਟਾਈਮ ਦੇ ਵਿੱਚ ਵੇਖਣਾ ਇਹ, ਤੇ ਉਹ ਆਪਣੇ ਬੱਚਿਆਂ ਨੂੰ ਦੱਸਿਆ ਕਰਨਗੇ ਕਿ ਜਦੋਂ ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ, ਸੁਣਦੇ ਹੁੰਦੇ ਸੀ, ਰੇਡੀਓ 'ਤੇ ਡਿਸਕਸ਼ਨ ਚੱਲਦੀ ਸੀ, ਤਾਂ ਇਹ ਫਿਕਰ ਉਦੋਂ ਜ਼ਾਹਰ ਕੀਤਾ ਜਾਂਦਾ ਸੀ, ਇਹ ਰੋਕਿਆ ਜਾ ਸਕਦਾ ਸੀ। ਪਰ ਗੱਲ ਇਹ ਆ ਵੀ ਸਾਡਾ ਰੋਕਣ ਦਾ ਜਿਹੜਾ ਹੈਗਾ ਕੱਲਾਕਾਰਾ ਬੰਦਾ ਕੁਛ ਨਹੀਂ ਕਰ ਸਕਦਾ, ਇੱਕ ਮੂਵਮੈਂਟ ਹੁੰਦੀ ਹੈ ਜਿਹੜੀ ਦੁਨੀਆ ਲੈਵਲ ਦੇ ਉੱਤੇ ਚੱਲਣੀ ਚਾਹੀਦੀ ਹੈ, ਪਰ ਸਾਡੀ ਜ਼ਿੰਦਗੀ ਨੂੰ ਉਲਝਾ ਹੀ ਇੰਨਾ ਦਿੱਤਾ ਗਿਆ ਜੀ। ਇੱਥੇ ਮੂਵਮੈਂਟਾਂ ਚਲਾਉਣ ਦੀ ਗੱਲ ਕਰਦੇ, ਉੱਥੇ ਬੰਦੇ ਨੂੰ ਆਪਦੀ ਰੋਟੀ ਦਾ ਫਿਕਰ ਪਿਆ ਹੁੰਦਾ, 8 ਘੰਟੇ ਕੰਮ ਕਰਕੇ ਬੰਦੇ ਨੂੰ ਬਣਦਾ ਕੁਛ ਨੀਗਾ, ਬੰਦਾ ਕਹਿੰਦਾ ਮੈਂ 12 ਘੰਟੇ ਕੰਮ ਕਰਾਂ, ਜਦੋਂ ਬੰਦਾ 12 ਘੰਟੇ ਕੰਮ ਕਰਕੇ ਥੱਕਿਆ ਟੁੱਟਿਆ ਆਉਂਦਾ ਉਹ ਕਹਿੰਦਾ ਛੱਡ ਉੱਥੇ ਐਵੇਂ ਰੇਡੀਓ ਦੀ ਮੈਂ ਗੱਲ ਸੁਣਨੀ ਆ, ਮੈਂ ਚੁੱਪ ਕਰਕੇ ਸੌਵਾਂ ਆਪਦਾ ਜਾ ਕੇ, ਮੈਨੂੰ ਕੀ ਦੁਨੀਆਂ ਦਾ ਫਿਕਰ ਆ, ਮੈਨੂੰ ਆਪਣੇ ਪਰਿਵਾਰ ਦਾ ਫਿਕਰ ਆ। ਉੱਥੇ ਜਦੋਂ ਫਿਰ ਉਹ ਬਿਮਾਰ ਠਮਾਰ ਹੋ ਜਾਂਦਾ, ਕੋਈ ਪ੍ਰੋਬਲਮ ਆਉਂਦੀ ਹੈ, ਤੇ ਫਿਰ ਪਰਿਵਾਰ ਨੇ ਵੀ ਭਾਈ ਕੰਮ ਤੇ ਜਾਣਾ ਹੁੰਦਾ ਜਦੋਂ ਖਾਸ ਕਰਕੇ ਬਜ਼ੁਰਗ ਹੋ ਜਾਂਦਾ ਬੰਦਾ, ਫਿਰ ਉਹ ਜਦੋਂ ਪਿਛਲਖੁਰੀ ਦੇਖਦਾ ਆਪਣੀ ਜ਼ਿੰਦਗੀ ਬਾਰੇ ਛੋਟੇ ਹੁੰਦਿਆਂ ਤੋਂ ਵੱਡੇ ਹੁੰਦਿਆਂ, ਉਹ ਸੋਚਦਾ ਵੀ ਦੁਨੀਆਂ ਦੇ ਵਿੱਚ ਸੱਚੀ ਮੁੱਚੀ ਝੱਖ ਹੀ ਮਾਰਦੇ ਰਹੇ, ਕੰਮ ਤਾਂ ਕੋਈ ਕੀਤਾ ਨਹੀਂ, ਬਸ ਥੋੜਾ ਜਿਹਾ ਕਮਾ ਲਿਆ ਤੇ ਥੋੜਾ ਜਿਹਾ ਖਾ ਲਿਆ, ਸਾਡੀ ਦੁਨੀਆਂ ਦੇ ਵਿੱਚ ਕੀ ਦੇਣਾ। ਇਹ ਜਦੋਂ ਮੂਵਮੈਂਟਸ ਉੱਠਦੀਆਂ ਨੇ, ਸਟਰਗਲ ਚੱਲਦੀ ਆ, ਫਿਰ ਸੋਸਾਇਟੀ ਦੇ ਵਿੱਚ ਕੁਆਲੀਟੇਟਿਵ ਚੇਂਜ ਫਿਰ ਆਉਂਦੀ ਆ। ਇਹ ਮੇਰਾ ਮੰਨਣਾ ਵੀ ਅੱਜ ਜੇ ਮੂਵਮੈਂਟ ਉੱਠੇ ਐਨਵਾਇਰਮੈਂਟ ਜਿਹੜਾ ਖਰਾਬ ਹੋ ਰਿਹਾ ਦੇ ਖਿਲਾਫ, ਤਾਂ ਪੋਲਰ ਆਈਸ ਕੈਪਸ ਨੇ ਜਿਹੜੀਆਂ ਮੈਲਟ ਹੋਣ ਰੁਕ ਸਕਦੀਆਂ, ਜਿੰਨੀਆਂ ਕੁ ਹੋ ਗਈਆਂ, ਪਰ ਇਹ ਜੀ ਜਿਵੇਂ ਮੂਰਖਾਂ ਦੇ ਸਵਰਗ 'ਚ ਰਹਿਣ ਵਾਲੀ ਗੱਲ ਹੁੰਦੀ ਹੈ, ਇਹ ਇੱਛਾ ਹੀ ਹੋ ਸਕਦੀ ਹੈ, ਨੇਕ ਇੱਛਾ ਹੋ ਸਕਦੀ ਹੈ। ਇਹ ਮੂਵਮੈਂਟ ਬਿਲਡ ਹੋਣੀ ਚਾਹੀਦੀ ਹੈ, ਦੁਨੀਆ ਲੈਵਲ ਦੇ ਉੱਤੇ ਬਿਲਡ ਹੋਣੀ ਚਾਹੀਦੀ ਹੈ। ਕਈ ਬਹੁਤ ਦੇਸ਼ਾਂ ਦੇ ਵਿੱਚ, ਯੂਰੋਪੀਅਨ ਕੰਟਰੀਜ਼ ਦੇ ਵਿੱਚ, ਕਈ ਈਵਨ ਜਿਹਨਾਂ ਨੂੰ ਥਰਡ ਵਰਲਡ ਕੰਟਰੀਜ਼ ਕਿਹਾ ਜਾਂਦਾ, ਉੱਥੇ ਲੋਕ ਬੜੇ ਸਿਆਣੇ ਨੇ, ਸੂਝਵਾਨ ਨੇ, ਮੂਵਮੈਂਟ ਚੱਲਦੀਆਂ ਨੇ, ਪਰ ਉਹਨੇ ਅਸਰਦਾਇਕ ਤਰੀਕੇ ਦੇ ਨਾਲ ਨਹੀਂ ਚੱਲ ਰਹੀਆਂ। ਮਤਲਬ ਉਹਨਾਂ ਦਾ ਜਿਹੜਾ ਸਾਂਝਾ, ਉਹ ਕਿਸੇ ਦੇ ਵੱਜ ਨਹੀਂ ਰਹੀ। ਇਹ ਜਿਹੜੇ ਇਨਵਾਇਰਮੈਂਟ ਨੂੰ ਖਰਾਬ ਕਰਨ ਵਾਲੇ ਨੇ, ਇਹ ਤਾਂ ਹੱਸਦੇ ਨੇ, ਮਤਲਬ ਇਹ ਪ੍ਰੋਫਿਟ ਦੇਖ ਕੇ ਆਪਣਾ ਇਹ ਬੈਂਕਾਂ ਨੂੰ ਨਕੋ ਨਕ ਭਰਿਆ ਹੋਇਆ, ਦੁਨੀਆਂ ਭਾਵੇਂ ਮਰੀ ਜਾਵੇ, ਇਹਨਾਂ ਦਾ ਚੈਨਲ ਹੀ ਇਹੋ ਜਿਹਾ ਬਣਿਆ ਹੋਇਆ ਜੀ, ਇਹਨਾਂ ਨੂੰ ਫਿਰ ਪ੍ਰੋਫਿਟ ਹੋ ਹੀ ਜਾਣਾ। ਚਲੋ ਖੈਰ, ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਵੀ ਸੁਣ ਲੈਂਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚੰਦੀ ਜੀ, ਮਿਹਰਬਾਨੀ ਜੀ।
ਸਾਡੀ ਗੱਲ ਚੱਲ ਰਹੀ ਸੀ ਜੀ ਓਵਰਆਲ ਜਿਹੜਾ ਮਤਲਬ ਕੈਪੀਟਲਿਜ਼ਮ ਦਾ ਜਿਹੜਾ ਘਿਨਾਉਣਾ ਚਿਹਰਾ, ਜਿਹੜਾ ਇਨਵਾਇਰਮੈਂਟ ਵੀ ਖਰਾਬ ਕਰ ਰਿਹਾ, ਕੁਦਰਤ ਦੀ ਓਵਰ ਐਕਸਪਲੋਇਟੇਸ਼ਨ, ਨੈਚੁਰਲ ਰਿਸੋਰਸਿਸ ਦੀ ਕਰਕੇ ਵਾਤਾਵਰਣ ਵੀ ਖਰਾਬ ਕਰਤਾ, ਸਾਰਾ ਕੁਛ ਕਰਤਾ, ਉਹਦੇ 'ਚ ਗੱਲ ਚੱਲਦੀ ਸੀ ਵੀ ਕਰੋਨਾ ਵਰਗੇ ਪੈਂਡੈਮਿਕ ਦਾ ਚਲੋ ਅੱਜ ਨਹੀਂ ਕੱਲ੍ਹ ਨੂੰ ਨਹੀਂ ਮਹੀਨੇ ਦੋ ਮਹੀਨਿਆਂ ਨੂੰ ਕੰਟਰੋਲ ਹੋ ਜਾਣੇ ਨੇ, ਪਰ ਜਿਹੜੀ ਇਰਿਵਰਸੀਬਲ ਚੇਂਜ ਪੋਲਰ ਆਈਸ ਕੈਪਸ ਮੈਲਟ ਕਰ ਰਹੀਆਂ, ਟੈਂਪਰੇਚਰ ਵੱਧ ਰਿਹਾ, ਮਤਲਬ ਜਿਹੜੇ ਜੰਗਲੀ ਜੀਵਾਂ ਦੀ ਦੇ ਜੀਵਨ 'ਚ ਇੰਨੀ ਜ਼ਿਆਦਾ ਦਖਲਅੰਦਾਜ਼ੀ ਕੀਤੀ ਗਈ ਹੈ, ਜੰਗਲ ਉਜਾੜ ਦਿੱਤੇ ਗਏ ਨੇ, ਉਹ ਰਿਵਰਸ ਨਹੀਂ ਹੋ ਸਕਦੇ। ਉਹਦੇ ਨਾਲ ਜਦੋਂ ਨੇਚਰ ਦੇ ਵਿੱਚ ਜਿਹੜੇ ਕਰੋੜਾਂ ਕਿਸਮ ਦੇ ਵਾਇਰਸਿਸ ਪਏ ਨੇ, ਮਾਈਕਰੋ ਆਰਗਨਿਜ਼ਮ ਪਏ ਨੇ, ਉਹ ਮਿਊਟੇਟ ਕਰ ਰਹੇ ਨੇ, ਨਵੇਂ ਕਿਸਮ ਦਾ ਵਾਤਾਵਰਣ ਉਹਨਾਂ ਨੂੰ ਵੀ ਮਿਲ ਰਿਹਾ ਨਾ, ਉਹਨਾਂ ਦੇ ਵਿੱਚ ਵੀ ਜੈਨੇਟਿਕ ਤਬਦੀਲੀਆਂ ਹੋ ਰਹੀਆਂ, ਜਿਹਦੇ ਵਿੱਚੋਂ ਇਹੋ ਜਿਹੇ ਪੈਂਡੈਮਿਕਸ ਤਾਂ ਆਉਣੇ ਹੀ ਆਉਣੇ ਨੇ। ਜਿਹੜੇ ਕੁਝ ਸਾਇੰਟਿਸਟ ਹੈਗੇ ਨੇ, ਉਹਨਾਂ ਦੀ ਮਤਲਬ ਦੂਰਦ੍ਰਿਸ਼ਟੀ ਕਰਕੇ ਕੰਟਰੋਲ ਹੋ ਜਾਣਗੇ, ਪਰ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਰਿਵਰਸੀਬਲ ਹੋ ਗਈਆਂ, ਉਹ ਚੇਂਜ ਨਹੀਂ ਹੋ ਸਕਦੀਆਂ, ਉਹਦੇ ਤੇ ਗੱਲਬਾਤ ਚੱਲ ਰਹੀ ਸੀ ਸਾਡੀ।
ਨਹੀਂ, ਬਿਲਕੁਲ ਅੱਛਾ ਟੋਪਿਕ ਹੈ ਚਰਨ ਜੀ, ਅਸੀਂ ਵਿੱਚ ਜਿਹੜਾ ਹੈਗਾ ਇਹ ਜਿਹੜੀਆਂ ਤਮਾਮ ਚੀਜ਼ਾਂ ਤੁਸੀਂ ਅਲਾਮਤਾਂ ਗਣਾਈਆਂ ਨੇ, ਜਿਹੜਾ ਸਰਮਾਏਦਾਰੀ ਪ੍ਰਬੰਧ ਦੇ ਵਿੱਚ ਹੀ ਉਹਦਾ ਜਿਹੜਾ ਹੈਗਾ ਵਾ ਉਹਦੇ ਨੁਕਸ ਪਏ ਹੈਗੇ ਨੇ, ਕਿਉਂਕਿ ਜਦੋਂ ਅਸੀਂ ਇਹਦੇ ਖਮਿਆਜ਼ੇ ਵੀ ਫਿਰ ਭੁਗਤਦੇ ਹੈਗੇ ਹਾਂ, ਹੁਣ ਹਿੰਦੁਸਤਾਨ ਦੇ ਵਿੱਚ ਪਿੱਛੇ ਜਿਹੇ ਵਿਸ਼ਾਖਾਪਟਨਮ ਦੀ ਜਿਹੜੀ ਹੈਗੀ ਉਹ ਫੈਕਟਰੀ ਵਾਲੀ ਘਟਨਾ ਹੋਈ ਹੈ, ਉਹ ਦੇਖੀ ਹੈ। ਇਦੋਂ ਪਹਿਲਾਂ 1984 ਦੇ ਵਿੱਚ ਅਸੀਂ ਜਿਹੜੀ ਹੈਗੀ ਇੱਕ ਘਟਨਾ ਦੇਖੀ ਸੀ ਇਸੇ ਤਰ੍ਹਾਂ ਦੀ, ਉਹ ਮਤਲਬ ਇਹਦਾ ਮਤਲਬ ਸਾਫ਼ ਹੈ ਕਿ ਇਹਦੇ ਨਾਲ ਦੀ ਨਾਲ ਲਗਾਤਾਰ ਜਿਹੜੇ ਹੈਗੇ ਆ ਇਹ ਜਿਹੜੇ ਮੁਲਕ ਨੇ ਉਹ ਵਾਤਾਵਰਨ ਨਾਲ ਸੰਬੰਧਿਤ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਢਿੱਲੇ ਕਰ ਰਹੇ ਨੇ, ਉਹਨਾਂ ਨੂੰ ਛਿੱਕੇ 'ਤੇ ਟੰਗ ਰਹੇ ਨੇ, ਵਾਤਾਵਰਨ ਨੂੰ ਖਰਾਬ ਕਰ ਰਹੇ ਨੇ, ਤਾਂ ਜੋ ਕਿ ਉਹ ਜਿਹੜੀਆਂ ਉਹ ਬਹੁ ਕੌਮੀ ਕੰਪਨੀਆਂ ਆਉਣ ਆ ਕੇ ਲੁੱਟ ਕੇ ਲੈ ਜਾਣ। ਇੰਡੀਆ ਦੇ ਵਿੱਚ ਤੁਸੀਂ ਉਦਾਹਰਣ ਦਿੱਤੀ ਹੈ ਕਿ ਓਪਰੇਸ਼ਨ ਗ੍ਰੀਨ ਹੰਟ, ਹਾਲਾਂਕਿ ਇੰਡੀਆ ਦੇ ਵਿੱਚ ਜਿਹੜੇ ਜੰਗਲ ਆ, ਜੰਗਲਾਂ ਦੇ ਸੰਬੰਧੀ ਜਿਹੜੇ ਹੈਗੇ ਇੱਕ ਵੱਖਰੇ ਕਾਨੂੰਨ ਬਣੇ ਹੋਏ ਨੇ, ਜਿਵੇਂ ਖਾਸ ਕਰਕੇ ਉੱਥੇ ਇੱਕ ਪੇਸਾ ਕਾਨੂੰਨ ਬਣਿਆ ਹੋਇਆ ਜਿਹਦੇ ਵਿੱਚ ਉੱਥੇ ਦੀ ਲੋਕਲ ਜਿਹੜੀ ਪੰਚਾਇਤ ਆ ਉਹਨੂੰ ਅਧਿਕਾਰ ਦਿੱਤਾ ਜਾਂਦਾ ਹੈਗਾ ਕਿ ਉਹ ਵੀ ਉੱਥੇ ਛੇਤੀ ਤੁਸੀਂ ਜ਼ਮੀਨ ਉਦਾਂ ਅਕੁਆਇਰ ਕਰ ਹੀ ਨਹੀਂ ਸਕਦੇ ਹੈਗੇ, ਲੇਕਿਨ ਉਹ ਪੇਸਾ ਕਾਨੂੰਨ ਨੂੰ ਜਿਹੜਾ ਹੈਗਾ ਛਿੱਕੇ 'ਤੇ ਟੰਗ ਕੇ ਉਹਨਾਂ ਆਦਿਵਾਸੀਆਂ ਦੇ ਘਰਾਂ ਨੂੰ ਉਜਾਲ ਕੇ ਉੱਥੇ ਜਿਹੜਾ ਹੈਗਾ ਵਾ ਉਹਨਾਂ ਨੂੰ ਇਹ ਕਹਿ ਕੇ ਕਿ ਤਾਂ ਜੀ ਦੇਖੋ ਜੀ ਮਾਓਇਸਟ ਹੈਗੇ ਨੇ, ਉਹ ਉੱਥੇ ਜਿਹੜੇ ਆਮ ਲੋਕਾਂ ਨੂੰ ਮਾਰਿਆ ਗਿਆ, ਅਤੇ ਉਹ ਇਸ ਲਈ ਕਿ ਉੱਥੇ ਦੇ ਜਿਹੜੇ ਕੁਦਰਤੀ ਸਰੋਤ ਨੇ, ਖਣਿਜ ਪਦਾਰਥ ਆ, ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਆ, ਅਤੇ ਉਹ ਵੀ ਜਿਹੜਾ ਹੈਗਾ ਵੇਦਾਂਤਾ ਵਰਗੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਦੇ ਹਵਾਲੇ ਕੀਤੀ ਜਾ ਰਹੀ ਹੈਗੀ ਆ, ਅਤੇ ਉਹ ਕੰਪਨੀਆਂ ਮੁਲਕ ਦਾ ਖਜ਼ਾਨਾ ਵੀ ਲੁੱਟ ਕੇ ਲੈ ਕੇ ਜਾ ਰਹੀਆਂ, ਅਤੇ ਮੁਲਕ ਦੇ ਲੋਕਾਂ ਦਾ ਵੀ ਜੀਵਨ ਤਬਾਹ ਕਰ ਰਹੀਆਂ ਹੈਗੀਆਂ ਨੇ, ਅਤੇ ਆਪਣਾ ਢਿੱਡ ਭਰ ਰਹੀਆਂ ਨੇ, ਉੱਥੇ ਸਰਕਾਰਾਂ ਉਹਨਾਂ ਦੇ ਅੱਗੇ ਜਿਹੜੇ ਪੂਰੀ ਤਰ੍ਹਾਂ ਜਿਹੜੇ ਨਤਮਸਤਕ ਨੇ ਜੀ। ਜੀ
ਬਿਲਕੁਲ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਜੀ ਸਪੋਂਸਰ ਕਰਦੇ ਨੇ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ, ਨੰਬਰ 647-2003-5003। ਜੇ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਆ, ਕੋਈ ਛੋਟਾ ਮੋਟਾ ਐਕਸੀਡੈਂਟ ਹੋ ਗਿਆ, ਤੇ ਕੰਪਨੀ ਵਾਲੇ ਇੰਸ਼ੋਰੈਂਸ ਬਹੁਤ ਵਧਾ ਦਿੰਦੇ ਨੇ, ਤੇ ਤੁਸੀਂ ਅਜਿਹੇ ਕੇਸ ਦੇ ਵਿੱਚ ਪ੍ਰਦੀਪ ਗੋਇਲ ਨਾਲ ਤਾਲਮੇਲ ਕਰ ਲਿਓ। ਵੈਸੇ ਵੀ ਜੇ ਤੁਹਾਡੀ ਰਿਨਿਊਅਲ ਆਈ ਹੋਵੇ ਤਾਂ ਜਿਹੜੀ ਕੰਪਨੀ ਨਾਲ 8-10 ਸਾਲਾਂ ਤੋਂ ਜੁੜੇ ਹੋਏ ਹੋ, ਕੋਈ ਜ਼ਰੂਰੀ ਨਹੀਂ ਵੀ ਉਹਦੇ ਨਾਲ ਜੁੜੇ ਰਹਿਣਾ, ਤੁਸੀਂ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲੈ ਕੇ ਦੇਖੋ, ਤੁਹਾਡੇ ਮਹੀਨੇ ਦੇ $25-30-40-50-100 ਤੱਕ ਬਚ ਸਕਦੇ ਆ ਜੀ ਇੱਕ ਕਾਰ ਦੇ, ਜੇ ਇੰਨੇ ਪੈਸੇ ਬਚਦੇ ਹੋਣ ਤਾਂ ਤੁਹਾਨੂੰ ਨਵੀਂ ਕੰਪਨੀ ਵੱਲ ਸ਼ਿਫਟ ਕਰਨ ਦੇ ਵਿੱਚ ਕੀ ਇਤਰਾਜ਼ ਹੋ ਸਕਦਾ, ਉਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਿਓ ਜੀ, ਤੇ ਬਚੇ ਹੋਏ ਪੈਸੇ ਕਿਸੇ ਹੋਰ ਚੰਗੇ ਥਾਂ ਤੇ ਲਾ ਦਿਓ। ਪ੍ਰਦੀਪ ਗੋਇਲ ਦਾ ਨੰਬਰ 647-278-5003। ਕਾਰਾਂ ਦੀ ਇੰਸ਼ੋਰੈਂਸ ਤਾਂ ਕਰਦੇ ਹੀ ਨੇ, ਬਿਜ਼ਨਸ ਦੀ ਇੰਸ਼ੋਰੈਂਸ ਤੁਸੀਂ ਕਰਾਉਣੀ ਆ, ਕੋਈ ਕਮਰਸ਼ੀਅਲ ਕੋਈ ਚੀਜ਼ ਲਈ ਆ, ਕਮਰਸ਼ੀਅਲ ਯੂਨਿਟ ਲਿਆ ਉਹਦੀ ਇੰਸ਼ੋਰੈਂਸ ਕਰਾਉਣੀ ਆ, ਲਾਈਫ ਇੰਸ਼ੋਰੈਂਸ ਕਰਾਉਣੀ ਆ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-278-5003 ਇਹਨਾਂ ਦਾ ਨੰਬਰ ਆ। ਰਾਜ ਕਲਸੀ ਰੀਅਲਟਰ ਨੇ ਜੀ 15 ਸਾਲਾਂ ਤੋਂ ਕੰਮ ਕਰ ਰਹੇ ਨੇ ਰੀਅਲ ਸਟੇਟ ਦੇ ਵਿੱਚ, ਬੜੀਆਂ ਇਹਨਾਂ ਨੇ ਪ੍ਰੋਪਰਟੀਜ਼ ਸੋਹਣੀਆਂ ਸੋਹਣੀਆਂ ਲੈ ਕੇ ਦਿੱਤੀਆਂ ਨੇ ਆਪਣੇ ਕਲਾਇੰਟਸ ਨੂੰ, ਇਨਵੈਸਟਮੈਂਟ ਪ੍ਰੋਪਰਟੀਜ਼ ਘਰ ਵੇਚਦੇ ਵੀ ਨੇ, ਖਰੀਦਦੇ ਵੀ ਨੇ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕੋਈ ਪ੍ਰੋਪਰਟੀ ਆਪਣੀ ਵੇਚਣੀ ਆ, ਅੱਜ ਕੱਲ੍ਹ ਜਿਵੇਂ ਕਹਿ ਦਿੰਦੇ ਆ ਕਈ ਵੀ ਜੋਬ ਵੀ ਚਲੀ ਗਈ ਜੀ ਆਹ ਵੀ, ਤੇ ਪ੍ਰੋਪਰਟੀਆਂ 2-3 ਸੀਗੀਆਂ ਸਾਡੇ ਕੋਲ ਕਹਿ ਦਿੰਦੇ ਆ, ਤੇ ਇੱਕ ਅੱਧੀ ਜੇ ਵੇਚਣੀ ਹੋਵੇ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਲਾਇੰਟਸ ਇਹਨਾਂ ਕੋਲ ਹੁੰਦੇ ਨੇ। ਰਾਜਕਲਸੀ 416-566-2075 ਰਾਜਕਲਸੀ ਦਾ ਨੰਬਰ ਆ। ਸ਼ਿਵਿੰਦਰ ਜੀ, ਇੰਡੀਆ ਦੇ ਵਿੱਚ ਵੈਸੇ ਤਾਂ ਪੁੱਠੇ ਕੰਮ ਬਹੁਤ ਹੁੰਦੇ ਨੇ ਜੀ, ਬੁੱਧੀਜੀਵੀ ਨੇ ਉਹਨਾਂ ਨੂੰ ਜਿਹੜਾ ਦੇ ਵਿੱਚ ਰੱਖਿਆ ਹੋਇਆ, ਤੇ ਮੂਰਖ ਲੋਕ ਆ ਜਿਹੜੇ ਉਹ ਰਾਜਗੱਦੀਆਂ ਤੇ ਬੈਠੇ ਨੇ, ਲਗਾਤਾਰ ਜਿਹੜਾ ਕੋਈ ਅਕਲ ਦੀ ਗੱਲ ਕਰਦਾ ਉਹਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਂਦਾ। ਅਸੀਂ ਟੀਵੀ ਤੇ ਵੇਖਿਆ ਜੀ, ਵੀਡੀਓਜ਼ ਵੇਖੀਆਂ, ਡਾਕਟਰ ਸੁਧਾਕਰ ਆਂਧਰਾ ਪ੍ਰਦੇਸ਼ ਦੇ ਵਿੱਚ, ਉਹਨਾਂ ਨੇ ਸਿਰਫ ਇਹੀ ਕਿਹਾ ਸੀ ਸਾਡੇ ਕੋਲ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਦੀ ਘਾਟ ਆ, ਤੇ ਉਹਨਾਂ ਨੂੰ ਉਹਨਾਂ ਦੇ ਕੱਪੜੇ ਲਾ ਕੇ ਸੜਕਾਂ ਦੇ ਉੱਤੇ ਪੁਲਿਸ ਨੇ ਘੜੀਸਿਆ ਜੀ ਉਹਨਾਂ ਨੂੰ, ਤੇ ਸ਼ਾਇਦ ਉਹਨਾਂ ਨੂੰ ਮਨੋਰੋਗੀ ਕਹਿ ਕੇ ਤੇ ਜੇਲ੍ਹ ਦੇ ਵਿੱਚ ਛੱਡ ਦਿੱਤਾ ਗਿਆ।
ਬਿਲਕੁਲ ਚਰਨਜੀਤ, ਬਿਲਕੁਲ ਸਹੀ ਫਰਮਾਇਆ ਤੁਸੀਂ। ਅਸਲ ਵਿੱਚ ਇਹ ਤਾਂ ਇੱਕ ਉਦਾਹਰਨ ਸੀ ਜਿਹੜੀ ਸਾਡੇ ਸਾਹਮਣੇ ਆ ਗਈ, ਆਈ ਲੇਟ ਹੈ, ਕਿਉਂਕਿ ਇਹ ਘਟਨਾ ਤਾਂ ਨੂੰ ਤਾਂ ਕੁਝ ਚਿਰ ਹੋ ਗਿਆ, ਕਿਉਂਕਿ ਮਾਰਚ ਮਹੀਨੇ ਦੇ ਵਿੱਚ ਡਾਕਟਰ ਸੁਧਾਕਰ ਆ ਉਹ ਇਹ ਵਿਸ਼ਾਖਾਪਟਨਮ ਤੋਂ ਹੀ ਨੇ ਜਿੱਥੇ ਕਿ ਘਟਨਾ ਵਾਪਰੀ ਸੀਗੀ ਫੈਕਟਰੀ ਵਾਲੇ ਪਿੱਛੇ,
ਉੜੀਸਾ ਜਾ ਸੋਰੀ ਮੈਂ ਆਂਧਰਾ ਪ੍ਰਦੇਸ਼ ਕਹਿ ਰਿਹਾ, ਉੜੀਸਾ ਦੀ ਘਟਨਾ
ਨਹੀਂ ਠੀਕ ਹੈ, ਆਂਧਰਾ ਪ੍ਰਦੇਸ਼ ਚ ਚਰਨਜੀਤ ਵਿਸ਼ਾਖਾਪਟਨਮ ਦੇ ਵਿੱਚ ਨੇ, ਤੁਸੀਂ ਠੀਕ ਕਹਿ ਰਹੇ ਹੋ, ਇਹ ਵਿਸ਼ਾਖਾਪਟਨਮ ਦੀ ਘਟਨਾ ਹੈਗੀ ਆ। ਉੱਥੇ ਜਿਹੜਾ ਹੈਗਾ ਵਾ ਸੁਧਾਕਰ ਰਾਓ ਨੇ ਇਹ ਕਿਹਾ ਸੀਗਾ ਕਿ ਸਾਨੂੰ ਜਿਹੜਾ ਹੈਗਾ ਮਾਸਕ ਨੇ ਜਾਂ ਜਿਹੜਾ ਪੀਪੀ ਕਿੱਟਾਂ ਨੇ ਉਹਨਾਂ ਦੀ ਘਾਟ ਹੈਗੀ ਆ, ਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਤੇ, ਜਿਹੜਾ ਹੈਗਾ ਇਹ ਗੱਲ ਨੂੰ ਉਠਾਇਆ ਸੀ, ਤੇ ਉਹ ਥੋੜਾ ਜਿਹਾ ਕਾਫੀ ਘੁੰਮ ਗਿਆ ਸੋਸ਼ਲ ਮੀਡੀਆ ਉੱਤੇ, ਤੇ ਹਾਕਮਾਂ ਨੂੰ ਐਂ ਲੱਗਿਆ ਕਿ ਇੱਦਾਂ ਕੋਈ ਬਹੁਤ ਵੱਡਾ ਜਿਹੜਾ ਸਾਡੇ ਉੱਤੇ ਸੰਕਟ ਆ ਗਿਆ। ਉਹਨਾਂ ਨੇ ਜਿਹੜਾ ਉਹਨੂੰ ਉਹਨੂੰ ਬੇਇੱਜ਼ਤੀ ਕੀਤੀ, ਫੋਟੋਆਂ ਤੁਸੀਂ ਦੇਖ ਚੁੱਕੇ ਹੋ, ਵੀਡੀਓਜ਼ ਫੋਟੋਜ਼ ਵੀ ਦੇਖ ਚੁੱਕੇ ਹੋ, ਕਿਵੇਂ ਨੰਗਾ ਕਰਕੇ ਉਹਨਾਂ ਨੂੰ ਘੁੰਮਾਇਆ ਗਿਆ। ਫਿਰ ਮਨੋਰੋਗੀ ਕਹਿ ਦਿੱਤਾ ਗਿਆ, ਮਨੋਰੋਗੀ ਕਿਹਾ ਕਿ ਉਹਨਾਂ ਨੂੰ ਜਿਹੜਾ ਹੈਗਾ ਮਤਲਬ ਤੁਸੀਂ ਦੇਖੋ ਕਿ ਹੋਸਪਿਟਲ ਤੱਕ ਵੀ ਭੇਜ ਦਿੱਤਾ ਗਿਆ। ਇਹ ਜਿਹੜਾ ਸਾਰਾ ਕੁਛ ਜਿਹੜਾ ਹੈਗਾ ਜੇਲ੍ਹ ਦੇ, ਫਿਲਹਾਲ ਉਹਨਾਂ ਨੂੰ ਹੁਣ ਜੇਲ੍ਹ ਸੁੱਟਿਆ ਹੋਇਆ ਹੈਗਾ, ਤੇ ਇਹ ਤਾਂ ਇੱਕ ਉਦਾਹਰਨ ਹੈ ਜਿਹੜੀ ਸਾਡੇ ਸਾਹਮਣੇ ਆ ਗਈ। ਇਸ ਤਰ੍ਹਾਂ ਦੀਆਂ ਮੈਂ ਕਈ ਸਾਰੀਆਂ ਉਦਾਹਰਨਾਂ ਜਾਣਦਾ ਡਾਕਟਰਾਂ ਦੀ। ਹਰਿਆਣੇ ਦੇ ਵਿੱਚ ਇੱਕ ਮਹਿਲਾ ਡਾਕਟਰ ਨੇ ਲਿਖਿਆ ਸੀਗਾ ਕਿ ਸਾਨੂੰ ਜਿਹੜਾ ਹੈਗਾ ਵਾ ਸਾਡੇ ਕੋਲ ਆਹ ਚੀਜ਼ਾਂ ਦੀ ਘਾਟ ਹੈਗੀ ਆ, ਉਹ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਣ, ਉਹੀ ਮਾਸਕ ਤੇ ਕਿੱਟਾਂ ਦੀ ਗੱਲ, ਤੇ ਇੰਨਾ ਪ੍ਰੈਸ਼ਰ ਪਿਆ। ਉਹਨੇ ਆਪਣੇ ਟਵਿੱਟਰ ਦੇ ਉੱਤੇ ਗੱਲ ਆਖੀ ਸੀਗੀ ਟਵਿੱਟਰ ਤੇ, ਜਦੋਂ ਪ੍ਰੈਸ਼ਰ ਪਿਆ ਤਾਂ ਉਹਨੂੰ ਮਾਫ਼ੀ ਮੰਗਣੀ ਪਈ, ਤੇ ਇਹ ਕਹਿਣਾ ਪਿਆ ਕਿ ਦੇਖੋ ਜੀ ਅਸੀਂ ਤਾਂ ਬਿਲਕੁਲ ਠੀਕ ਠਾਕ ਹਾਂ, ਇਹਦਾ ਟਵਿੱਟਰ ਜਿਹੜਾ ਅਕਾਊਂਟ ਸੀ ਮੇਰਾ ਭਰਾ ਚਲਾ ਲਿਆ ਸੀ, ਉਹਨੇ ਐਵੇਂ ਮਤਲਬ ਕਹਿ ਦਿੱਤਾ ਹੈਗਾ, ਤੇ ਇਸ ਕਰਕੇ ਮੈਂ ਮਾਫ਼ੀ ਮੰਗਦੀ ਹਾਂ, ਤੇ ਉਹ ਡਿਲੀਟ ਵੀ ਉਹਨੂੰ ਕਰਨਾ ਪਿਆ ਜਿਹੜਾ ਉਹਨੇ ਆਪਣਾ ਸਟੇਟਸ ਵਗੈਰਾ ਪਾਇਆ ਸੀ। ਇਸੇ ਢੰਗ ਨਾਲ ਹੀ ਇੱਕ ਹੋਰ ਮਾਮਲਾ ਦਿੱਲੀ ਦੇ ਵਿੱਚੋਂ ਆਇਆ, ਉੱਥੇ ਇੱਕ ਡਾਕਟਰ ਨੇ ਜਿਹੜਾ ਹੈਗਾ ਮੁੱਦਾ ਉਠਾਇਆ ਸੀ, ਉਹਦੇ ਉੱਤੇ ਇੰਨਾ ਪ੍ਰੈਸ਼ਰ ਪਿਆ, ਉਹਨੂੰ ਵੀ ਮਾਫ਼ੀ ਮੰਗਣੀ ਪਈ। ਕਹਿਣ ਦਾ ਮਤਲਬ ਕਿ ਕੋਈ ਬੰਦਾ ਮੰਗ ਕਰਦਾ, ਜਿਹੜੀ ਇੱਕ ਜੈਨੂਅਨ ਮੰਗ ਆ ਕਿ ਭਾਈ ਅਸੀਂ ਆਪਣੀ ਹੁਣ ਜ਼ਿੰਦਗੀ ਨਾਲ ਖੇਡ ਰਹੇ ਹਾਂ, ਸਾਨੂੰ ਥੋੜੀਆਂ ਤਾੜੀਆਂ ਨਾਲ ਥੋੜ੍ਹਾ ਬਣ ਕੁਛ ਬਣਨਾ ਹੈਗਾ, ਜਾਂ ਸਾਡੇ ਲਈ ਤੁਸੀਂ ਜਿਵੇਂ ਮੋਦੀ ਹੁਣੇ ਕਹਿੰਦੇ ਨੇ ਕਿ ਇਹਨਾਂ ਦੀ ਥਾਲੀਆਂ ਖੜਕਾਓ ਜੀ ਤਾਲੀਆਂ, ਤੇ ਸਵਾਲ ਤਾਂ ਇਹ ਕਿ ਉਹਨਾਂ ਦੀ ਜੇ ਸੱਚੀ ਮੁੱਚੀ ਕੋਈ ਭਾਵਨਾ ਹੈਗੀ ਆ ਤੁਹਾਡੇ ਉਹਨਾਂ ਦੇ ਦਿਲ ਵਿੱਚ ਉਹਨਾਂ ਲੋਕਾਂ ਲਈ, ਤਾਂ ਤੁਸੀਂ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਦਿਓ। ਸਗੋਂ ਉਲਟਾ ਹੋ ਹੀ ਰਿਹਾ, ਇਹ ਦੋਗਲਾ ਕਿਰਦਾਰ ਦਿਖਾਈ ਦੇ ਰਿਹਾ ਕਿ ਜਦੋਂ ਮਤਲਬ ਉਹ ਮੰਗ ਕਰਦੇ ਨੇ ਆਪਣੀ ਮੁੱਢਲੀਆਂ ਚੀਜ਼ਾਂ ਦੀ ਵੀ ਸਾਨੂੰ ਜਿਹੜਾ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ, ਤਾਂ ਉਹਨਾਂ ਨੂੰ ਮਤਲਬ ਹੁੰਦਾ ਇਹ ਹੈਗਾ ਕਿ ਉਹਨਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਂਦੀ ਆ, ਕੁੱਟਿਆ ਮਾਰਿਆ ਜਾਂਦਾ, ਜਾਂ ਉਹਨਾਂ ਉੱਤੇ ਦਬਾਅ ਪਾਇਆ ਜਾਂਦਾ। ਹੁਣ ਕਹਾਣੀ ਇੱਥੋਂ ਤੱਕ ਨਹੀਂ, ਪਿੱਛੇ ਜੇ ਤਾਂ ਹੁਣ ਸਾਨੂੰ ਕਿਹਾ ਗਿਆ ਕਿ ਡਾਕਟਰਾਂ ਦਾ ਸਤਿਕਾਰ ਕੀਤਾ ਜਾਵੇ, ਉਹਨਾਂ ਦੇ ਫੁੱਲ ਵਰਸਾਏ ਗਏ, ਹੋਰ ਪਖੰਡ ਕੀਤਾ ਗਿਆ, ਲੇਕਿਨ ਮੁੱਢਲੀਆਂ ਸਹੂਲਤਾਂ ਨਹੀਂ। ਇਹਦੋਂ ਪਹਿਲਾਂ ਮੋਦੀ ਸਰਕਾਰ ਨੇ ਕਿਹਾ ਸੀ ਕਿ ਫੌਜ ਨੂੰ ਸਵਾਲ ਨਹੀਂ ਕਰਨਾ, ਫੌਜ ਅੱਗੇ ਨਤਮਸਤਕ ਹੋਣਾ, ਲੇਕਿਨ ਜਦੋਂ ਫੌਜੀਆਂ ਨੇ ਆਪਣੇ ਖਾਣੇ ਦੀ ਗੱਲ ਇੱਕ ਫੌਜੀ ਨੇ ਚਲਾਈ ਕਿ ਸਾਨੂੰ ਖਾਣਾ ਮਾੜਾ ਦਿੱਤਾ ਜਾਂਦਾ, ਤਾਂ ਉਹਦੇ ਨਾਲ ਵੀ ਮਾੜਾ ਸਲੂਕ ਕੀਤਾ ਗਿਆ। ਇਹਦਾ ਮਤਲਬ ਇਹ ਹੈਗਾ ਕਿ ਉਂਝ ਜਿਹੜੇ ਫੌਜੀਆਂ ਦੀ ਜ਼ਿੰਦਗੀ ਕਿੱਦਾਂ ਦੀ ਹੈ, ਡਾਕਟਰਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਲੇਕਿਨ ਉਹਨੂੰ ਸਿੰਬਲ ਦੇ ਤੌਰ 'ਤੇ ਬਣਾ ਕੇ
ਇਸ ਤਰ੍ਹਾਂ ਦਾ ਸਿੰਬਲ ਬਣਾ ਕੇ ਜੀ ਇਹਨਾਂ ਨੂੰ ਸਵਾਲ ਨੀ ਕਰਨਾ, ਨਤਮਸਤਕ ਨੀ ਕਰਨਾ ਜਦੋਂ ਸਰਕਾਰਾਂ ਇਹ ਕਹਿੰਦੀਆਂ ਨੇ, ਇਹਦਾ ਮਤਲਬ ਉਹ ਕਹਿੰਦੀਆਂ ਨੇ ਕਿਉਂਕਿ ਉਦੋਂ ਫੌਜੀ ਤੇ ਡਾਕਟਰ ਸਟੇਟ ਦੀ ਪਾਵਰ ਬਣ ਜਾਂਦੇ ਨੇ ਵੀ ਸਟੇਟ ਨੂੰ ਤੁਸੀਂ ਚੈਲੇਂਜ ਨੀ ਕਰਨਾ। ਹੁਣ ਕੱਲ ਨੂੰ ਮਤਲਬ ਇਸ ਤਰ੍ਹਾਂ ਹੋ ਸਕਦਾ ਜਿਵੇਂ ਜਿਹੜੀ ਵੀ ਫੌਜ ਦੀ ਜਿਹੜੀ ਸਭ ਤੋਂ ਵੱਧ ਸਰਕਾਰ ਗੱਲ ਕਰਦੀ ਹੈ, ਇਹਦਾ ਮਤਲਬ ਉਹ ਨਿਰੰਕੁਸ਼ ਸਰਕਾਰ ਦੇ ਲੱਛਣ ਹੁੰਦੇ ਆ। ਜਦੋਂ ਕੋਈ ਸਰਕਾਰ ਕਹਿੰਦੀ ਹੈ ਕਿ ਇਸ ਖਾਸ ਵਰਗ ਦੇ ਮੂਹਰੇ ਤੁਸੀਂ ਸੀਸ ਝੁਕਾਉਣਾ ਵਾ, ਪਰ ਉਸੇ ਵਰਗ ਦੇ ਬੰਦੇ ਹੀ ਜਦੋਂ ਮਤਲਬ ਆਪਣੇ ਹੱਕ ਦੀ ਗੱਲ ਕਰਨ ਤਾਂ ਉਹਨਾਂ ਨੂੰ ਹੱਕ ਲੈਣ ਦੀ ਵੀ ਇਜਾਜ਼ਤ ਨਹੀਂ ਹੈਗੀ। ਇਹਦਾ ਮਤਲਬ ਇਹ ਸਾਫ਼ ਸਾਫ਼ ਜਿਹੜੇ ਲੱਛਣ ਇੱਕ ਤਰ੍ਹਾਂ ਦੀ ਫਾਸ਼ਿਜ਼ਮ ਦੇ ਲੱਛਣ ਹੁੰਦੇ ਨੇ, ਜਿਹੜੇ ਫਾਸ਼ਿਸਟ ਸਰਕਾਰ ਦੇ ਲੱਛਣ ਹੁੰਦੇ ਨੇ ਜਿਹੜੇ ਕਿ ਭਾਰਤ ਵਿੱਚ ਸਾਨੂੰ ਦਿਖ ਰਹੇ ਜੀ। ਜੀ
ਸ਼ਿਵਿੰਦਰ ਜੀ, ਜਦੋਂ ਕੋਰੋਨਾ ਦੀ ਪ੍ਰੋਬਲਮ ਸ਼ੁਰੂ ਹੋਈ ਆ, ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ, ਯੂਟਿਊਬ ਤੇ ਪਾਈ ਹੋਈ ਆ। ਉਹਦੇ ਚ ਬੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ, ਜਿਸ ਕੋਰੋਨਾ ਕੋ ਅਮੈਰੀਕਾ ਯੂਰਪ ਜੈਸੇ ਦੇਸ਼ ਅਮੈਰੀਕਾ ਔਰ ਯੂਰਪ ਕੇ ਕੁਛ ਦੇਸ਼ ਨਹੀਂ ਰੁਕ ਸਕੇ, ਅਬ ਗੁਜਰਾਤ ਮਾਡਲ ਮੇ ਰੁਕੇਗਾ ਵੋ ਕੋਰੋਨਾ। ਉਹ ਇੱਕ ਮੂਹਰੇ ਜੀ ਮਿਊਂਸਪਲ ਕਮੇਟੀ ਵਾਲਿਆਂ ਦੀ ਵੈਨ ਜੀ ਜਾਂਦੀ ਹੈ ਸਪਰੇ ਜੀ ਕਰਦੀ, ਤੇ ਟੁੱਟੇ ਜੇ ਦੋ ਟਰੱਕ ਨੇ ਪਿੱਛੇ ਉਹਦੇ, ਤੇ ਮਤਲਬ ਉਹਦੇ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਕੋਰੋਨਾ ਤਾਂ ਇੱਥੇ ਹੋ ਹੀ ਨੀ ਸਕਦਾ ਗੁਜਰਾਤ ਦੇ ਵਿੱਚ, ਕਿਉਂਕਿ ਗੁਜਰਾਤ ਮਾਡਲ ਜਿਹੜਾ ਇਹ ਬਹੁਤ ਵਿਕਸਿਤ ਮਾਡਲ ਆ, ਤੇ ਮਤਲਬ ਉੱਥੇ ਇਹ ਦਿਖਾਇਆ ਗਿਆ ਸੀ ਵੀ ਜਿਹੜੇ ਵਿਕਸਿਤ ਦੇਸ਼ ਆ ਉਹ ਵੀ ਨੀ ਕੰਟਰੋਲ ਕਰ ਸਕੇ ਤੇ ਅਸੀਂ ਕੰਟਰੋਲ ਕਰ ਲੈਣਾ ਉਹ ਗੁਜਰਾਤ ਦੇ ਵਿੱਚ। ਮਨ ਚ ਤਾਂ ਉਦੋਂ ਹੀ ਆਇਆ ਸੀ ਬਈ ਇਹ ਕਿੱਡੀ ਵੱਡੀ ਲਿਫਾਫੇਬਾਜ਼ੀ ਕ੍ਰੀਏਟ ਕੀਤੀ ਜਾ ਰਹੀ, ਕਿਵੇਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਤੇ ਪਤਾ ਉਦੋਂ ਲੱਗਣਾ ਜਦੋਂ ਸੱਚੀ ਮੁੱਚੀ ਕੋਰੋਨਾ ਫੈਲ ਗਿਆ। ਤੇ ਹੁਣ ਫਿਰ ਗੁਜਰਾਤ ਮਾਡਲ ਕਿੱਥੇ ਕੁ ਜੇ ਆ ਜੀ, ਥੋੜਾ ਜਿਹਾ ਦੱਸਿਓ ਮਾੜਾ ਜਿਹਾ।
ਦੇਖੋ ਇਹਨਾਂ ਵਿੱਚੋਂ ਮਾਡਲ ਤਾਂ ਇੱਕ ਸੂਬਾ ਉੱਭਰ ਕੇ ਆਇਆ ਹੈਗਾ, ਉਹ ਸੂਬਾ ਪਰ ਗੁਜਰਾਤ ਨਹੀਂ, ਉਹ ਸੂਬਾ ਕੇਰਲ ਹੈ। ਕੇਰਲ ਨੇ ਪੂਰੀ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪ੍ਰਤੀਸ਼ਤ ਹੈ ਨਾ ਚਰਨਜੀਤ ਰੋਕਣ ਦੀ, ਉਹ ਕੇਰਲ ਨੇ ਰੋਕਿਆ ਹੈਗਾ। 94% ਜਿਹੜੀ ਹੈਗੀ ਆ ਉਹਨੇ ਇਹਨੂੰ ਰੋਕਿਆ ਹੈਗਾ। ਇਹ ਉਹਦੀ ਉਦਾਹਰਨ ਭਾਰਤ ਵਿੱਚ ਤਾਂ ਉਹਦਾ ਕੋਈ ਬਹੁਤਾ ਜ਼ਿਕਰ ਨਹੀਂ ਹੋ ਰਿਹਾ, ਟਾਵਾਂ ਟਾਵਾਂ ਕੋਈ ਮਤਲਬ ਮੀਡੀਆ ਦੁਆਰਾ ਜ਼ਿਕਰ ਕਰ ਰਿਹਾ, ਸਰਕਾਰ ਦੀ ਗੋਦੀ ਵਿੱਚ ਬੈਠੇ ਹੋਏ ਜਿਹੜੇ ਚੈਨਲ ਨੇ ਤੇ ਅਖਬਾਰ ਨੇ ਉਹ ਬਿਲਕੁਲ ਨਹੀਂ ਕਰ ਰਹੇ। ਲੇਕਿਨ ਨਿਊਯਾਰਕ ਟਾਈਮਸ ਵਰਗੇ ਜਿਹੜੇ ਅਖਬਾਰ ਨੇ ਉਸ ਇਸ ਬਾਰੇ ਸੰਪਾਦਕੀਆਂ ਲਿਖ ਰਹੇ ਨੇ, ਕੇਰਲ ਨੂੰ ਇੱਕ ਮਾਡਲ ਸਟੇਟ ਮੰਨ ਰਹੇ ਨੇ, ਕਿਉਂਕਿ 94% ਜਿਹੜਾ ਹੈਗਾ ਰੋਕਣਾ ਤਾਂ ਹਾਲੇ ਕਿਤੇ ਵੀ ਹੋਰ ਕਿਸੇ ਵੀ ਜਗ੍ਹਾ ਦੇ ਹਿੱਸੇ ਨਹੀਂ ਆਇਆ ਹੈਗਾ, ਉਹ ਕੇਰਲ ਦੇ ਆਇਆ ਹੈਗਾ, ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਹੈ। ਤੇ ਲੇਕਿਨ ਜਿਹੜਾ ਗੁਜਰਾਤ ਮਾਡਲ ਆ, ਗੁਜਰਾਤ ਦੇ ਵਿੱਚ ਇਸ ਸਮੇਂ ਕੋਰੋਨਾ ਦੇ ਜਿਹੜੇ ਕੇਸ ਨੇ ਉਹ ਜਨਾਬ ਤੁਹਾਨੂੰ ਦੱਸਿਆ ਜਾਵੇ ਤਾਂ ਦੂਜੇ ਜਾਂ ਤੀਜੇ ਨੰਬਰ ਤੇ, ਕਦੇ ਦੂਜੇ ਤੇ ਆ ਜਾਂਦਾ ਕਦੇ ਤੀਜੇ ਤੇ ਆ ਜਾਂਦਾ, ਮਤਲਬ ਉਹ ਮੁਕਾਬਲਾ ਚੱਲਦਾ ਤਾਂ ਦੂਜੇ ਤੇ ਆਉਣ ਜਾਂ ਤੀਜੇ ਤੇ ਆਉਣ ਦਾ। ਸਭ ਤੋਂ ਜ਼ਿਆਦਾ ਜਿਹੜੇ ਕੇਸ ਗੁਜਰਾਤ ਵਿੱਚ ਨੇ ਤੇ ਮੌਤਾਂ ਵੀ ਜਿਹੜਾ ਹੈਗਾ ਦੂਜੇ ਤੀਜੇ ਨੰਬਰ ਤੇ ਨੇ। ਤੇ ਅਹਿਮਦਾਬਾਦ ਜਿੱਥੇ ਮਤਲਬ ਨਰਿੰਦਰ ਮੋਦੀ ਨੇ ਟਰੰਪ ਨੂੰ ਦਾ ਸਵਾਗਤ ਲਈ ਵੱਡੀ ਰੈਲੀ ਕੀਤੀ ਸੀ, ਉਹਦੇ ਵਿੱਚ ਬਹੁਤ ਬੁਰੀ ਹਾਲ ਆ, ਲਗਾਤਾਰ ਮੌਤਾਂ ਹੋ ਰਹੀਆਂ, ਬਹੁਤ ਸਾਰੇ ਲੋਕ ਤਾਂ ਹੁਣ ਸਵਾਲ ਉਠਾਉਣ ਲੱਗੇ ਨੇ ਕਿ ਜਦੋਂ ਭਾਰਤ ਵਿੱਚ ਪਹਿਲਾ ਕੇਸ ਜਨਵਰੀ ਮਹੀਨੇ ਵਿੱਚ ਆ ਗਿਆ ਸੀ ਤਾਂ ਟਰੰਪ ਲਈ ਇੰਨੀ ਵੱਡੀ ਰੈਲੀ ਕਿਉਂ ਕੱਢੀ ਗਈ ਜਿਹਦੇ ਵਿੱਚ 1,00,000 ਬੰਦਾ ਆਇਆ, ਤੇ ਕੀ ਇਸ ਜਿਹੜੇ ਅਹਿਮਦਾਬਾਦ ਵਿੱਚ ਇੰਨੇ ਕੇਸ ਆਏ ਰਹੇ ਨੇ, ਇੰਨੀਆਂ ਮੌਤਾਂ ਹੋ ਰਹੀਆਂ, ਕੀ ਇਹਦਾ ਉਹ ਰੈਲੀ ਨਾਲ ਵੀ ਸੰਬੰਧ ਹੈ? ਕਿਉਂਕਿ ਤੁਸੀਂ ਦੇਖੋ ਨਾ, ਕਦੇ ਤਬਲੀਗੀ ਜਮਾਤ ਨੂੰ ਬਦਨਾਮ ਕਰ ਦੇਣਾ, ਕਦੇ ਹਜ਼ੂਰ ਸਾਹਿਬ ਵਾਲੇ ਸ਼ਰਧਾਲੂਆਂ ਨੂੰ ਬਦਨਾਮ ਕਰ ਦੇਣਾ ਕਿ ਇਹਨਾਂ ਕਰਕੇ ਹੋਈ ਹੈ, ਤਾਂ ਫਿਰ ਜੇ ਇਹਨਾਂ ਨੂੰ ਬਦਨਾਮ ਕੀਤਾ ਜਾਂਦਾ ਤਾਂ ਫਿਰ ਉਹ ਜਿਹੜੀ 1,00,000 ਵਾਲੀ ਰੈਲੀ ਹੈ ਉਹਦੇ ਬਾਰੇ ਕਿਉਂ ਨਾ ਸਵਾਲ ਉੱਠੇ ਜਾਣ? ਉਹਦੇ ਬਾਰੇ ਮੀਡੀਆ ਜਿਹੜਾ ਸਵਾਲ ਉਠਾ ਨਹੀਂ ਰਿਹਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਜਿਹੜੀ ਹੈਗੀ ਆ ਧਿਆਨ ਮੰਗਦੀ ਹੈਗੀ ਆ ਕਿ ਇਹਦੇ ਬਾਰੇ ਮੀਡੀਆ 'ਚ ਬਿਲਕੁਲ ਚਰਚਾ ਨਹੀਂ। ਕੱਲ੍ਹ ਹੀ ਮੈਂ ਹਾਲੇ ਗੁਜਰਾਤ ਦੇ ਇੱਕ ਐਕਟਿਵਿਸਟ ਨਾਲ ਗੱਲ ਕਰਕੇ ਹਟਿਆ ਸੀ, ਉਹ ਤਾਂ ਇਸ ਗੱਲ ਦਾ ਦਾਅਵਾ ਵੀ ਕਰਦੇ ਨੇ ਕਿ ਅਹਿਮਦਾਬਾਦ ਦੇ ਇਲਾਕੇ ਵਿੱਚ ਜਿਹੜਾ ਇਹ ਕੋਰੋਨਾ ਦਾ ਇੰਨੇ ਮਾਮਲੇ ਆ ਰਹੇ ਨੇ ਤੇ ਮੌਤਾਂ ਹੋ ਰਹੀਆਂ, ਉਹਦਾ ਇੱਕ ਵੱਡਾ ਕਾਰਨ ਜਿਹੜਾ ਹੈਗਾ ਵਾ ਨਰਿੰਦਰ ਮੋਦੀ ਵੱਲੋਂ ਜਿਹੜੀ ਹੈਗੀ ਆ ਕੀਤੀ ਹੋਈ ਰੈਲੀ ਦੇ ਵੀ ਕਿਤੇ ਨਾ ਕਿਤੇ ਤਾਰ ਜੁੜੇ ਹੋਏ ਹੋ ਸਕਦੇ ਨੇ। ਜੀ
ਸ਼ਿਵਿੰਦਰ ਜੀ, ਬਾਹਰਲੇ ਦੇਸ਼ਾਂ ਦੇ ਵਿੱਚ ਸਰਕਾਰਾਂ ਨੇ ਮਦਦ ਦਿੱਤੀ ਆ ਲੋਕਾਂ ਨੂੰ, ਸਿੱਧੀ ਮਦਦ ਆ ਜਿਹੜੀ ਪਹੁੰਚਾਈ ਆ ਕਿ ਲੋਕ ਆਪਦੇ ਘਰ ਬਾਰ ਦੇ ਖਰਚੇ ਆ ਜਿਹੜੇ ਤੋਰ ਸਕਣ। ਤੁਹਾਡੇ ਇੱਥੇ ਜਦੋਂ 20,00,000 ਕਰੋੜ ਦਾ ਪੈਕੇਜ ਜਦੋਂ ਐਲਾਨ ਹੋਇਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਮੋਦੀ ਭਗਤਾਂ ਨੇ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ, ਹੁਣੇ ਖਬਰਾਂ ਆ ਰਹੀਆਂ ਨੇ ਵੀ 20,00,000 ਕਰੋੜ ਦਾ ਜਿਹੜਾ ਇਹ ਪੈਕੇਜ ਆ ਇਹਦੇ ਵਿੱਚ ਐਕਚੁਅਲੀ ਕੁਛ ਬਹੁਤਾ ਵੱਡਾ ਹਿੱਸਾ, ਜਿਵੇਂ ਫੋਰ ਐਗਜ਼ਾਮਪਲ 6,00,000 ਕਰੋੜ ਤਾਂ ਪਹਿਲਾਂ ਹੀ ਫਰਵਰੀ 2020 ਵਿੱਚ ਬਜਟ ਦਾ ਹੀ ਹਿੱਸਾ ਸੀ, 3,00,000 ਕਰੋੜ ਛੋਟੀਆਂ ਮੀਡੀਅਮ ਸਨ ਤੁਹਾਨੂੰ ਬਿਨਾਂ ਗਰੰਟੀ ਦੇ ਕਰਜ਼ਾ ਦੇਣਾ ਸੀ ਤੇ ਕੁਝ ਹੋਰ ਇਸ ਤਰ੍ਹਾਂ ਦਾ, ਮਤਲਬ ਉਹ ਜਿਹੜਾ 20 ਕਰੋੜ ਆ ਤੁੱਥ ਪੁੱਥ ਕਰਕੇ ਐਲਾਨ ਕਰਤਾ, ਪਰ ਉਹਦੇ ਚ ਕੱਢਣ ਪਾਉਣ ਨੂੰ ਕੁਛ ਨੀ,
ਕੁਛ ਨੀ ਹੈਗਾ ਅਸਲ ਵਿੱਚ ਨਾ ਉਹਦੇ ਵਿੱਚ ਹੈ ਕਿ ਇਹਨਾਂ ਨੇ ਇੱਕ ਤਾਂ ਜਿਹੜੇ ਕਰਜ਼ੇ ਦੇ ਦਿੱਤੇ ਨੇ, ਮਤਲਬ ਕਰਜ਼ੇ ਦੇਣ ਨੂੰ ਰਾਹਤ ਪੈਕੇਜ ਨੀ ਆਪਾਂ ਕਹਿ ਸਕਦੇ ਚਰਨਜੀਤ, ਇੱਕ ਤਾਂ ਹੁੰਦਾ ਕਰਜ਼ੇ ਦੇਣ, ਕਰਜ਼ਿਆਂ ਦੇ ਜਾਲ ਦੇ ਵਿੱਚ ਤਾਂ ਪਹਿਲੇ ਹੀ ਵਿਚਾਰੇ ਕਿਸਾਨ ਹੈਗੇ ਨੇ, ਕਿਸਾਨ ਇਸ ਸਮੇਂ ਕਰਜ਼ੇ ਨਹੀਂ ਮੰਗ ਰਹੇ ਜਾਂ ਹੋਰ ਜਿਹੜੇ ਲੋਕ ਕਰਜ਼ੇ ਨਹੀਂ ਮੰਗ ਰਹੇ, ਉਹ ਆਪਣੇ ਲਈ ਸਹਾਇਤਾ ਮੰਗ ਰਹੇ ਨੇ, ਕਰਜ਼ਿਆਂ ਵਾਲੇ ਜਾਲ ਚੋਂ ਤਾਂ ਪਹਿਲਾਂ ਹੀ ਨਿਕਲੇ ਹੈਗੇ, ਕਰਜ਼ਿਆਂ ਦੇ ਜਾਲ ਨੇ ਤਾਂ ਪੱਥੇ
ਇਹਦੇ ਵਿੱਚ ਟੋਟਲ ਗਿਣਿਆ ਜਾਵੇ ਨਾ, ਅੱਜ ਇੱਕ ਅੰਕੜਾ ਜਿਹੜਾ ਸਾਡੇ ਕੋਲ ਆਇਆ ਵਾ ਉਹ ਹੈਗਾ ਵਾ 20 ਲੱਖ ਕਰੋੜ ਦੇ ਵਿੱਚੋਂ ਜੇ ਮੋਟਾ ਜਿਹਾ ਹਿਸਾਬ ਲਾਇਆ ਜਾਵੇ ਇਹਨਾਂ ਨੇ 1 ਲੱਖ ਕਰੋੜ ਦਾ ਜਿਹੜਾ ਸਹੀ ਅਰਥਾਂ ਵਿੱਚ ਜਿਹੜਾ ਦਿੱਤਾ ਹੈਗਾ ਕਰਜ਼ਾ ਦਿੱਤਾ ਹੈਗਾ 1 ਲੱਖ ਕਰੋੜ ਤੋਂ ਥੋੜਾ ਜਿਹਾ ਉੱਤੇ ਬਣਦਾ ਹੈਗਾ। ਤੇ ਜਿਹੜਾ ਜੀ ਡੀ ਪੀ ਦਾ ਕਹਿ ਰਹੇ ਸੀਗੇ ਕਿ 10% ਆ ਉਹ ਜੀ ਡੀ ਪੀ ਦਾ 0.5% ਬਣਦਾ, ਮਤਲਬ 1% ਵੀ ਪੂਰਾ ਨਹੀਂ ਬਣਦਾ ਹੈਗਾ ਕਿਉਂਕਿ ਬਾਕੀ ਤਾਂ ਇਹਨਾਂ ਨੇ ਭਵਿੱਖੀ ਯੋਜਨਾਵਾਂ ਐਲਾਨ ਦਿੱਤੀਆਂ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਕਹਿਣ ਦੇ ਵਿੱਚ ਤੇ ਜਿਹੜਾ ਰਾਹਤ ਪੈਕੇਜ ਵਿੱਚ ਫਰਕ ਹੁੰਦਾ, ਕਰਜ਼ੇ ਕਰਜ਼ਿਆਂ ਦੀ ਗੱਲ ਕਰਨ ਵਿੱਚ ਤੇ ਰਾਹਤ ਪੈਕੇਜ ਵਿੱਚ ਫਰਕ ਹੁੰਦਾ ਹੈਗਾ। ਇਸ ਲਈ ਜਿਹੜਾ ਰਾਹਤ ਪੈਕੇਜ ਸਹੀ ਅਰਥਾਂ ਦੇ ਵਿੱਚ ਉਹ 1% ਤੋਂ ਵੀ ਘੱਟ ਹੈਗਾ ਵਾ। ਸੋ ਬਾਕੀ ਸਿਰਫ ਹਵਾਈ ਗੱਲਾਂ ਸੀਗੀਆਂ, ਉਹਦੇ ਵਿੱਚ ਕੁਛ ਪਹਿਲਾਂ ਐਲਾਨੇ ਗਏ ਸੀਗੇ ਉਹਨੂੰ ਵੀ ਪਿਛਾੜ ਕਰ ਦਿੱਤਾ, ਸਿਰਫ ਗੱਲਾਂ ਦਾ ਕੜਾਹ ਸੀਗਾ। ਮਤਲਬ ਕੁਝ ਦਿਨ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਨਾ ਇੱਕ ਖੰਭੇ ਤੇ ਬਹੁਤ ਸਾਰੀਆਂ ਤਾਰਾਂ ਲਟਕੀਆਂ ਹੋਈਆਂ, ਸਵਾਲ ਪੁੱਛੇ ਜਾ ਰਹੇ ਵੀ ਆ ਜੇਕਰ ਕੋਈ ਬੰਦਾ ਦੱਸ ਦੇਵੇ ਵੀ ਆ ਤਾਰ ਕਿਹੜੀ ਤਾਰ ਕਿਹਦੇ ਘਰੇ ਜਾਂਦੀ ਆ ਤਾਂ ਮਤਲਬ ਸਮਝ ਲਓ ਕਿ ਤੁਸੀਂ ਮੋਦੀ ਦਾ ਭਾਸ਼ਣ ਸਮਝ ਲਿਆ, ਤੁਸੀਂ ਸਮਝਣ ਯੋਗੇ ਹੋ ਗਏ। ਬਿਲਕੁਲ ਉਸੇ ਤਰ੍ਹਾਂ ਦਾ ਹੀ ਇਹ ਰਾਹਤ ਪੈਕੇਜ ਸੀਗਾ, ਇਹਦੇ ਵਿੱਚੋਂ ਕੱਢਣ ਕੁੱਢਣ ਨੂੰ ਕੌਣ ਵੀ ਕੁਛ ਨਹੀਂ ਸੀ। ਤੇ ਕਮਾਲ ਦੀ ਗੱਲ ਆ ਕਿ ਜਿਹਨੂੰ 2 ਸ਼ਬਦਾਂ 'ਚ ਸਮੇਟਿਆ ਜਾ ਸਕਦਾ ਸੀ ਪੂਰੇ 5 ਦਿਨ ਲਾਏ ਭਾਰਤ ਦੀ ਜਿਹੜੀ ਹੈਗੀ ਵਿੱਤ ਮੰਤਰੀ ਨੇ 5 ਦਿਨ ਜਿਹੜੀਆਂ ਕਾਨਫਰੰਸ ਕੀਤੀ ਉਹਦੇ ਵਿੱਚ ਦੱਸਿਆ ਗਿਆ ਕਿ ਅਸੀਂ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ ਤੇ ਉਹ ਜਿਹੜਾ ਸਾਰਾ ਕੰਮ ਜਿਹੜਾ ਹੈਗਾ ਥੋੜੇ ਚਿਰ ਸਮੇਟਿਆ ਜਾ ਸਕਦਾ ਸੀ ਕਿਉਂਕਿ ਉਹ ਸਾਰੇ ਕਰਦੇ ਸੀਗੇ। ਇਹਦੇ ਵਿੱਚ ਨਾਲ ਦੀ ਨਾਲ ਇਹਨਾਂ ਨੇ ਬਿਜਲੀ ਨੂੰ ਪ੍ਰਾਈਵੇਟ ਕਰਨ ਦਾ ਵੀ ਕੰਮ ਬਣਾ ਲਿਆ, ਜੇ ਹੋਰ ਕੋਲੇ ਦੀ ਖਲਕ ਜਿਹੜੀਆਂ ਖਾਣਾਂ ਦੇ ਵਿੱਚ ਖੁਦਾਈ ਦੇ ਮਾਮਲੇ ਵਿੱਚ ਵੱਡੇ ਕਾਰਪੋਰੇਟ ਘਰਾਣੇ ਦਾ ਮੂੰਹ ਖੋਲ੍ਹ ਦਿੱਤਾ, ਬਹੁਤ ਸਾਰੀਆਂ ਨਿੱਜੀਕਰਨ ਦੀਆਂ ਜਿਹੜੀਆਂ ਨੀਤੀਆਂ ਨੂੰ ਇਹਨਾਂ ਨੇ ਉਤਸ਼ਾਹਿਤ ਕਰ ਦਿੱਤਾ। ਮਤਲਬ ਕਹਿਣ ਦਾ ਕਿ ਇਹਦੇ ਵਿੱਚ ਵੀ ਮਤਲਬ ਇਹੋ ਜਿਹੇ ਵਾਤਾਵਰਨ ਵਿੱਚ ਵੀ ਇਹਨਾਂ ਨੇ ਇੱਕ ਤਾਂ ਕਿਰਤ ਨਾਲ ਸੰਬੰਧਿਤ ਕਾਨੂੰਨ ਕਮਜ਼ੋਰ ਕਰ ਦਿੱਤੇ ਤੇ ਜਿਹੜੀਆਂ ਵੱਡੀਆਂ ਫਰਮਾਂ ਨੇ ਵਿਦੇਸ਼ੀ ਫਰਮਾਂ ਨੇ ਉਹਨਾਂ ਜਾਂ ਦੇਸੀ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਜਿਹੜੇ ਇੱਕ ਤਰ੍ਹਾਂ ਦਾ ਹੱਥ ਪੂਰੀ ਤਰ੍ਹਾਂ ਰੰਗ ਦਿੱਤੇ ਨੇ। ਸੋ ਇਹਨੂੰ ਇਹ ਜਿਹੜਾ ਪੈਕੇਜ ਕਹਿ ਰਹੇ ਹੈਗੇ ਨੇ ਜੋ ਕਿ ਮਤਲਬ ਇਹਨਾਂ ਦੀਆਂ ਆਪਣੀਆਂ ਇੱਕ ਜਿਹਨੂੰ ਆਪਾਂ ਦੇਸੀ ਆਮ ਪੜ੍ਹੇ ਲਿਖਿਆਂ ਦੀ ਜਾਂ ਯੂਨੀਅਨ ਦੇ ਨੇਤਾਵਾਂ ਦੀ ਬੋਲੀ ਦੇ ਵਿੱਚ ਉਦਾਰੀਕਰਨ ਦੀਆਂ ਪਾਲਿਸੀਆਂ ਕਹਿੰਦੇ ਆ ਜਾਂ ਨਿਊ ਲਿਬਰਲਿਜ਼ਮ ਦੀਆਂ ਪਾਲਿਸੀਆਂ ਕਹਿੰਦੇ ਆ ਉਹਨੂੰ ਇਹਨਾਂ ਨੇ ਅੱਗੇ ਵਧਾਇਆ ਹੈਗਾ। ਜੀ
ਬਿਲਕੁਲ ਜੀ, ਆਪਣੇ ਪੰਜਾਬੀ ਚ ਇੱਕ ਕਹਾਵਤ ਆ ਜੀ, ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣੇ ਨੂੰ। ਇੱਥੇ ਤਾਂ 2 ਵੱਡੇ ਸਜਾਖੇ ਨੇ ਜਿਹੜੇ ਮੋਦੀ ਤੇ ਅਮਿਤ ਸ਼ਾਹ, ਉਹ ਰਿਓੜੀਆਂ ਨੀ ਵੰਡ ਰਹੇ ਜੀ, ਖੁੱਲੇ ਗੱਫੇ ਵਰਤਾ ਰਹੇ ਨੇ ਆਪਣੇ ਨੂੰ। ਖੈਰ ਸਾਡੇ ਜੀ ਇੱਥੇ ਪੁਰਬਾ ਰੈਨੋਵੇਸ਼ਨ ਵਾਲੇ ਨੇ ਜੀ ਜਸਵੰਤ ਪੁਰਬਾ ਜੀ ਸਾਡੇ ਦੋਸਤ, ਉਹਨਾਂ ਨੇ ਸੁਨੇਹਾ ਦਿੱਤਾ ਕਿ ਦੋਸਤੋ ਜੇ ਤੁਸੀਂ ਬੇਸਮੈਂਟ ਬਣਾਉਣੀ ਆ ਆਪਣੀ ਲੀਗਲ ਤਰੀਕੇ ਨਾਲ, ਐਂਟਰੈਂਸ ਬਣਾਉਣੀ ਆ, ਕਿਚਨ ਬਣਾਉਣੀ ਆ ਤੁਸੀਂ, ਕਾਊਂਟਰ ਟੋਪਸ ਲਾਉਣੇ ਨੇ, ਕੈਬਨਿਟ ਕਿਚਨ ਨਵੀਂ ਪੂਰੀ ਪੂਰੀ ਦੀ ਪੂਰੀ, ਤੇ ਜਾਂ ਹਾਰਡਵੁੱਡ ਤੁਸੀਂ ਲਵਾਉਣੀ ਆ, ਲੈਮੀਨੇਟ ਲਾਉਣੀ ਆ, ਟਾਈਲਸ ਲਾਉਣੀਆਂ ਨੇ, ਵਾਸ਼ਰੂਮ ਰੈਨੋਵੇਟ ਕਰਾਉਣੇ, ਕੋਈ ਵੀ ਕੰਮ ਕਰਾਉਣਾ ਘਰ ਦੀ ਰੈਨੋਵੇਸ਼ਨ ਦਾ, ਪੇਂਟ ਕਰਾਉਣਾ ਈਵਨ, ਤੁਸੀਂ ਫਿਰ ਪੁਰਬਾ ਰੈਨੋਵੇਸ਼ਨ ਨਾਲ ਤਾਲਮੇਲ ਕਰ ਲਿਓ ਦੋਸਤੋ। 647-7080-2210 ਇਹਨਾਂ ਦਾ ਨੰਬਰ ਆ, 6477802210 ਹੈਗਾ ਜੀ ਇਹਨਾਂ ਦਾ ਨੰਬਰ। ਤੇ ਲਓ ਜੀ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4018-3230 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9049-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਇੱਕ ਵਾਰ ਫਿਰ ਨਿੱਘਾ ਸਵਾਗਤ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸ਼ਿਵਿੰਦਰ ਸਾਡੇ ਨਾਲ ਨੇ ਜੀ, ਗੱਲਬਾਤ ਸਾਡੀ ਚੱਲ ਰਹੀ ਆ ਪੰਜਾਬ ਭਾਰਤ ਬਾਰੇ ਤੇ ਉੱਥੇ ਕੀ ਕੀ ਖਬਰਾਂ ਆ ਰਹੀਆਂ ਨੇ, ਕਿਸ ਕਿਸਮ ਦੀਆਂ ਸਮੱਸਿਆਵਾਂ ਨੇ, ਕੋਰੋਨਾ ਨਾਲ ਕਿਵੇਂ ਨਜਿੱਠਿਆ ਜਾ ਰਿਹਾ। ਸ਼ਿਵਿੰਦਰ ਜੀ, ਪੰਜਾਬ ਦੇ ਕੀ ਹਾਲਾਤ ਨੇ?
ਪੰਜਾਬ ਦੇ ਵਿੱਚ ਚਰਨਜੀਤ ਇਸ ਸਮੇਂ ਜਿਹੜੇ ਮਾਮਲੇ 1900 ਦੇ ਕਰੀਬ ਤਾਂ ਉੱਤੇ ਮਾਮਲੇ ਸੀਗੇ, ਲੇਕਿਨ ਇਹਦੇ ਵਿੱਚੋਂ ਕਾਫੀ ਸਾਰੇ ਲੋਕ ਰਿਕਵਰ ਹੋ ਗਏ, ਮਤਲਬ ਲੈਦੇ ਕਿ ਮਾਮਲੇ 500 ਤੋਂ ਵੀ ਘੱਟ ਗਏ ਨੇ। ਹੁਣ 31 ਤਰੀਕ ਤੱਕ ਇਹਨਾਂ ਨੇ ਲੋਕਡਾਊਨ ਵਧਾਇਆ ਵਾ, ਕਰਫਿਊ ਲੇਕਿਨ ਖਤਮ ਕਰ ਦਿੱਤਾ ਗਿਆ। ਇਹਦੇ ਵਿੱਚ ਵੀ ਕਾਫੀ ਸਾਰੀਆਂ ਖੁੱਲਾਂ ਮਿਲ ਗਈਆਂ, ਜਿਵੇਂ ਦੁਕਾਨਾਂ ਵਗੈਰਾ ਕਈ ਸਾਰੀਆਂ ਖੁੱਲ ਗਈਆਂ ਨੇ। ਨਾਲ ਦੀ ਨਾਲ ਤੁਸੀਂ ਦੇਖੋ ਕਿ ਬੱਸਾਂ ਵੀ ਕੱਲ੍ਹ ਤੋਂ ਚੱਲਣ ਲੱਗ ਜਾਣਗੀਆਂ, ਪਰ ਉਹਦੇ ਵਿੱਚ ਸਰੀਰਕ ਦੂਰੀ ਜਿਹੜੀ ਹੈਗੀ ਹੈ ਬਣਾਈ ਰੱਖੀ ਜਾਏਗੀ। ਇੱਕ ਖਾਸ ਗਿਣਤੀ ਤੋਂ ਵੱਧ ਜਿਹੜੀਆਂ ਹੈਗੀਆਂ ਸਵਾਰੀਆਂ ਨਹੀਂ ਜਾ ਸਕਦੀਆਂ। ਲੇਕਿਨ ਹੁਣ ਜਿਹੜੇ ਅੰਤਰਰਾਜੀ ਬੱਸਾਂ ਨੇ, ਮਤਲਬ ਮੰਨ ਲਓ ਕਿ ਜੇ ਕਿਸੇ ਨੇ ਪੰਜਾਬ ਤੋਂ ਹਰਿਆਣੇ ਜਾਣਾ ਜਾਂ ਕਿਸੇ ਹੋਰ ਸੂਬੇ ਜਾਣਾ, ਉੱਥੇ ਲਈ ਜਿਹੜਾ ਹੈਗਾ ਦੋਵੇਂ ਸੂਬਿਆਂ ਦੀਆਂ ਆਪਸੀ ਸਹਿਮਤੀ ਦੇ ਨਾਲ ਕੰਮ ਹੋਏਗਾ, ਰਜ਼ਾਮੰਦੀ ਨਾਲ ਦੋਵਾਂ ਸਰਕਾਰਾਂ ਦੀ, ਆਪਦੇ ਆਪਣੇ ਕੀ ਇੰਟਰਸਟ ਨੇ ਸੂਬਾਈ ਸਰਕਾਰਾਂ ਦੇ ਉਹਦੇ ਨਾਲ। ਕਹਿਣ ਦਾ ਮਤਲਬ ਇਹ ਹੈਗਾ ਕਿ ਇੱਥੇ ਕੰਮ ਕਾਰ ਤਾਂ ਜਿਹੜਾ ਹੈਗਾ ਵਾ ਥੋੜਾ ਚੱਲੇਗਾ, ਲੇਕਿਨ ਮਾਹਰ ਹਾਲੇ ਵੀ ਦੱਸ ਰਹੇ ਨੇ ਕਿ ਇਹਦੇ ਨਾਲ ਮਤਲਬ ਇਹ ਨਹੀਂ ਵੀ ਕੋਰੋਨਾ ਦਾ ਜਿਹੜਾ ਸੰਕਟ ਉਸ ਤਰ੍ਹਾਂ ਦਾ ਜਿਹੜਾ ਹਟ ਗਿਆ, ਹਾਲੇ ਅਹਿਤਿਆਤ ਵਰਤਣੀ ਪਏਗੀ ਇਹਦੇ ਵਿੱਚ, ਕਿਉਂਕਿ ਕੁਝ ਰਿਪੋਰਟਾਂ ਇਹ ਵੀ ਕਹਿ ਰਹੀਆਂ ਕਿ ਸ਼ਾਇਦ ਜੁਲਾਈ ਜਾਂ ਅਗਸਤ ਦੇ ਵਿੱਚ ਬਹੁਤ ਸਾਰੇ ਕੇਸ ਹੋ ਸਕਦੇ ਹੈਗੇ ਨੇ ਭਾਰਤ ਦੇ ਵਿੱਚ। ਲੇਕਿਨ ਮਸਲਾ ਇਹ ਹੈਗਾ ਕਿ ਅਸੀਂ ਇਹ ਕਹਿੰਦੇ ਕਿ ਜਿਵੇਂ ਜਾਂ ਲੋਕਡਾਊਨ ਤਾਂ ਤੁਸੀਂ ਕਰ ਦਿੱਤਾ ਸੀ ਕਾਫੀ ਚਿਰ ਦਾ, 2 ਮਹੀਨੇ ਹੋ ਗਏ, ਪਰ ਲੋਕਡਾਊਨ ਇਕੱਲਾ ਹੀ ਹੱਲ ਨਹੀਂ ਸੀਗਾ, ਉਹਦੇ ਨਾਲ ਤੁਸੀਂ ਕੀ ਜਿਹੜਾ ਹੈਗਾ ਸਿਹਤ ਸਹੂਲਤਾਂ ਵਿੱਚ ਕੀ ਕੁਛ ਕੀਤਾ ਹੈਗਾ ਲੋਕਾਂ ਨੂੰ, ਜਿੰਨਾ ਚਿਕਰ ਤੁਸੀਂ ਸਿਹਤ ਸਹੂਲਤਾਂ ਦੇ ਵਿੱਚ ਕੋਈ ਤਰੱਕੀ ਨਹੀਂ ਕਰਦੇ, ਸੂਬਾਈ ਸਰਕਾਰਾਂ ਜਾਂ ਕੇਂਦਰ ਸਰਕਾਰ ਦੇ ਉੱਤੇ ਮੇਨ ਜ਼ਿੰਮਾ ਹੁੰਦਾ ਹੈ, ਉਦੋਂ ਤੱਕ ਤੁਸੀਂ ਜਿਹੜਾ ਕੋਰੋਨਾ ਨੂੰ ਉਸਦੇ ਨਾਲ ਜਿਹੜਾ ਉਸ ਤਰ੍ਹਾਂ ਲੜਾਈ ਲੜਨ ਦੇ ਵਿੱਚ ਜਾਂ ਜਿਹੜੇ ਉਹਦੇ ਪੀੜਤ ਨੇ ਉਹਨਾਂ ਦੀ ਗਿਣਤੀ ਘਟਾਉਣ 'ਚ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਤੁਸੀਂ ਦੇਖੋ ਨਾ, ਅੱਜ ਦੀ ਘੜੀ ਦੇ ਵਿੱਚ 98,000 ਦੇ ਕਰੀਬ ਕੇਸ ਹੋ ਚੁੱਕਿਆ ਵਾ ਭਾਰਤ ਦੇ ਵਿੱਚ, ਤੇ ਜੋ ਕਿ ਚੀਨ ਨੂੰ ਅਸੀਂ ਪਛਾੜ ਦਿੱਤਾ ਹੈਗਾ। ਹੁਣ ਕੱਲ੍ਹ ਤੱਕ ਅਸੀਂ 1,00,000 ਤੋਂ ਉੱਪਰ ਜਿਹੜੇ ਮਾਮਲਿਆਂ ਵਿੱਚ ਅੱਗੇ ਹੋ ਜਾਵਾਂਗੇ, ਹਾਲਾਂਕਿ 36,000 ਬੰਦੇ ਰਿਕਵਰ ਵੀ ਹੋਏ ਨੇ, ਪਰ ਜਿਹੜਾ ਇਹ 98,000 ਦਾ ਜਿਹੜਾ ਅੰਕੜਾ ਵਾ ਉਹ ਕੋਈ ਛੋਟਾ ਨਹੀਂ ਹੈਗਾ।
ਸ਼ਿਵਿੰਦਰ ਜੀ, ਜਦੋਂ ਇਹ ਕੋਰੋਨਾ ਨਾਲ ਨਜਿੱਠਣ ਦੀ ਗੱਲ ਚੱਲਦੀ ਆ, ਟੈਸਟਿੰਗ ਦੀ ਗੱਲ ਚੱਲਦੀ ਆ, ਪਰ ਹੁਣ ਉੱਥੇ ਪਾਪੂਲੇਸ਼ਨ ਇੰਨੀ ਡੈਂਸ ਆ, ਇੰਡੀਆ ਦੇ ਵਿੱਚ ਆਬਾਦੀ ਇੰਨੀ ਜ਼ਿਆਦਾ ਹੈ, ਟੈਸਟਿੰਗ ਤਾਂ ਬਹੁਤ ਥੋੜੀ ਹੋ ਰਹੀ ਆ, ਤੇ ਕੀ ਪਤਾ ਹੋਰ ਕਿੰਨੇ ਕੁ ਲੋਕਾਂ ਨੂੰ ਇਹ ਹੋਇਆ ਹੋਇਆ ਤੇ ਕਿੰਨੇ ਕੁ ਲੋਕ ਇਹਨੂੰ, ਕਿੰਨੇ ਕੁ ਲੋਕਾਂ ਨੂੰ ਸਿੰਪਟਮ ਨਹੀਂ ਹਨ ਤੇ ਉਹ ਅੱਗੇ ਦੀ ਅੱਗੇ ਫੈਲ ਰਿਹਾ।
ਅਸਲ ਵਿੱਚ ਫੈਲਿਆ ਹੀ ਇਸ ਤਰ੍ਹਾਂ ਵਾ ਚਰਨਜੀਤ, ਕਿ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਮੰਨ ਲਓ ਕਿ ਕੁਝ ਬੰਦਿਆਂ ਨੂੰ ਹੋਇਆ ਸੀ, ਇਹਦੀ ਖਾਸ ਦੱਸੀ ਜਾਂਦੀ ਸੀ ਕਿ ਇੰਨੇ ਦਿਨਾਂ ਵਿੱਚ ਇਹ ਵਾਇਰਸ ਖਤਮ ਹੋ ਜਾਂਦਾ, ਜਿਹਨਾਂ ਨੇ ਬੰਦਿਆਂ ਨੇ ਆਪਣੇ ਆਪ ਨੂੰ ਲੋਕਡਾਊਨ ਕਰ ਲਿਆ, ਲੇਕਿਨ ਫਿਰ ਵੀ ਕਿਉਂ ਫੈਲ ਨਹੀਂ ਗਿਆ? ਇਹਦਾ ਕਾਰਨ ਇਹ ਹੈਗਾ ਕਿ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਕਿੰਨੇ ਲੋਕਾਂ ਨੂੰ ਜਿਹੜਾ ਇਹ ਵਾਇਰਸ ਸੀਗਾ ਉਹਦੀ ਪ੍ਰੋਪਰ ਜਾਂਚ ਨਹੀਂ ਹੋਈ, ਕਿਉਂਕਿ ਕਿੰਨਾ ਚਿਰ ਤਾਂ ਸਾਡੇ ਕੋਲ ਕਿੱਟਾਂ ਹੀ ਨਹੀਂ ਪਹੁੰਚੀਆਂ, ਕਿੱਟਾਂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਹੋਈ ਹੈ ਸੈਂਟਰ ਗੌਰਮੈਂਟ, ਇੱਥੋਂ ਤੱਕ ਜਿਹੜੀਆਂ ਚੀਨ ਤੋਂ ਮੰਗਾਈਆਂ ਗਈਆਂ ਸੀ ਉਹਨਾਂ ਨੂੰ ਅਮਰੀਕਾ ਹਾਈਜੈਕ ਕਰਕੇ ਲੈ ਗਿਆ, ਇਹਨਾਂ ਦੀ ਇੰਨੀ ਹਿੰਮਤ ਨਹੀਂ ਹੋਈ ਅਮਰੀਕਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਦੀ ਕਿ ਭਾਈ ਤੁਸੀਂ ਇਹ ਕੰਮ ਕਿਵੇਂ ਕਰਕੇ, ਕਿਉਂਕਿ ਡਰਪੋਕ ਨੇ 56 ਇੰਚ ਛਾਤੀ ਵਾਲੇ ਬੰਦੇ ਦਾ ਵੀ ਜਿਹੜਾ 56 ਇੰਚ ਦਾ ਢਿੱਡੀ ਦਿਖਣ ਲੱਗਿਆ, ਛਾਤੀ ਛੋਤੀ ਪਤਾ ਨਹੀਂ ਕਿੱਥੇ ਗਾਇਬ ਹੋ ਗਈ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਇਹਦੇ ਵਿੱਚ ਲਗਾਤਾਰ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਕਰਕੇ ਮਾਮਲੇ ਲਗਾਤਾਰ ਵਧੇ ਹੈਗੇ ਨੇ। ਹੁਣ ਵੀ ਬਹੁਤ ਸਾਰੇ ਮਾਮਲੇ ਰਿਪੋਰਟ ਨਹੀਂ ਹੋ ਰਹੇ, ਬਹੁਤ ਸਾਰੀਆਂ ਇਹੋ ਜਿਹੀਆਂ ਮੌਤਾਂ ਹੋ ਰਹੀਆਂ, ਕਿਉਂਕਿ ਕੱਲ੍ਹ ਅਹਿਮਦਾਬਾਦ ਤੋਂ ਹੀ ਇੱਕ ਐਕਟਿਵਿਸਟ ਦੱਸ ਰਿਹਾ ਸੀਗਾ ਕਿ ਕਈ ਸਾਰੀਆਂ ਮੌਤਾਂ ਨੇ ਜਿਹੜੀਆਂ ਹੋਈਆਂ ਤਾਂ ਕਰੋਨਾ ਨਾਲ ਸੀਗੀਆਂ, ਉਹਦਾ ਆਪਣਾ ਦਾਵਾ ਉਸ ਬੰਦੇ ਦਾ ਐਕਟਿਵਿਸਟ ਦਾ, ਪਰ ਉਹਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਰਿਪੋਰਟ ਨਹੀਂ ਹੋਈਆਂ ਵੀ ਇਹ ਕੋਵਿਡ-19 ਦੇ ਜਿਹੜੇ ਪੋਜ਼ਿਟਿਵ ਨੇ, ਉਹਦੇ ਵਿੱਚ ਦੱਸਿਆ ਕਿ ਨਹੀਂ ਜੇ ਤਾਂ ਕੋਈ ਛੋਟੀ ਮੋਟੀ ਬਿਮਾਰੀ ਨਾਲ ਮਰ ਗਏ, ਪਰ ਉਹਨਾਂ ਦੀ ਪ੍ਰੋਪਰ ਜਾਂਚ ਨਹੀਂ ਹੋਈ, ਮੌਤ ਤੋਂ ਬਾਅਦ ਵੀ ਨਹੀਂ ਦੇਖਿਆ ਗਿਆ ਕਿ ਕੀ ਉਹਨਾਂ ਦੀ ਉਹਦੇ ਵਿੱਚ ਕੋਵਿਡ-19 ਦਾ ਕੋਈ ਲੱਛਣ ਸਿੱਖ ਨਹੀਂ ਸੀ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਮਾਮਲੇ ਇੱਦਾਂ ਹੀ ਦਬਾ ਦਿੱਤੇ ਜਾਂਦੇ ਹੈਗੇ ਨੇ ਜਾਂ ਜਿਹੜਾ ਦਬਾ ਦਿੱਤੇ ਗਏ ਨੇ। ਸੋ ਇਸ ਕਰਕੇ ਇਹ ਗਿਣਤੀ 98,000 ਤਾਂ ਸਰਕਾਰ ਮੰਨ ਰਹੀ ਆ ਵੀ 98,000 ਗਿਣਤੀ ਹੋ ਚੁੱਕੀ ਆ, ਜਿਹੜੀ ਅਸਲੀ ਗਿਣਤੀ ਆ ਉਹ ਕਿੰਨੀ ਹੋਏਗੀ ਉਹ ਕਹਿਣਾ ਮੁਸ਼ਕਿਲ ਹੈ। 3,000 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਨੇ ਪੂਰੇ ਭਾਰਤ ਦੇ ਵਿੱਚ, ਇਹ ਸਰਕਾਰੀ ਰਿਕਾਰਡ ਆ, ਪਰ ਗੈਰ ਸਰਕਾਰੀ ਰਿਕਾਰਡ ਕਿੰਨਾ ਵਾ ਇਹ ਪਤਾ ਨਹੀਂ। ਹੁਣ ਇਸੇ ਤਰ੍ਹਾਂ ਜਿਹੜੇ ਗਰੀਬ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਵਿਚਾਰੇ ਤੁਰ ਕੇ ਪੈਦਲ ਜਾ ਰਹੇ ਨੇ, ਸਰਕਾਰੀ ਰਿਕਾਰਡ ਕਹਿ ਰਿਹਾ ਕਿ 400 ਮੌਤਾਂ ਹੋ ਗਈਆਂ, ਪਰ 400 ਮੌਤਾਂ ਹੋਈਆਂ ਨਾ ਜਿਹੜੀਆਂ ਦਿਖਦੀਆਂ ਨੇ, ਪਰ ਜਿਹੜੀਆਂ ਮੌਤਾਂ ਕੋਈ ਹਿਸਾਬ ਦੇ ਵਿੱਚ ਹੀ ਨਹੀਂ ਉਹ ਕਿੰਨੀਆਂ ਨੇ ਪਤਾ ਹੀ ਨਹੀਂ, ਕਿਉਂਕਿ ਉੱਥੇ ਤੁਰੇ ਜਾਂਦੇ ਕਿਸੇ ਦਾ ਨਿਆਣਾ ਮਰ ਗਿਆ, ਕੋਈ ਜਿਹੜਾ ਹੈਗਾ ਭੁੱਖ ਨਾਲ ਮਰ ਗਿਆ, ਉਹਦਾ ਕੋਈ ਜਿਹੜਾ ਹਿਸਾਬ ਕਿਤਾਬ ਨਹੀਂ ਹੈਗਾ। 400 ਦੇ ਅੰਕੜੇ ਨੂੰ ਵੀ ਜਿਹੜਾ ਸਰਕਾਰ ਲਗੋ ਰਹੀ ਸੀ, ਇਹ ਤਾਂ ਇੱਕ ਵੈਬ ਪੋਰਟਲ ਹੈ ਦ ਵਾਇਰ, ਕਾਫੀ ਜਿਹੜਾ ਹੈਗਾ ਵਾ ਜਾਣਿਆ ਪਛਾਣਿਆ ਪੁਖਤਾ ਵਧੀਆ ਰਿਪੋਰਟਿੰਗ ਕਰਨ ਵਾਲਾ, ਉਹਨੇ ਇਹ 400 ਦੇ ਕਰੀਬ ਅੰਕੜਾ ਜਿਹੜਾ ਹੈਗਾ ਵਾ ਦੱਸਿਆ ਸੀਗਾ। ਤੇ ਕਿੰਨੇ ਜਿਹੜੇ ਮਜ਼ਦੂਰ ਵਿਚਾਰੇ ਨੇ ਉਹ ਰੇਲ ਗੱਡੀ ਦੇ ਥੱਲੇ ਆ ਕੇ ਮਰ ਰਹੇ ਨੇ, ਕਿਸੇ ਦਾ ਕੋਈ ਜਿਹੜਾ ਕਿਸੇ ਉੱਤੇ ਟਰੱਕ ਚੜ ਰਿਹਾ ਵਾ ਉਹਦਾ ਕੋਈ ਲੇਖਾ ਨਹੀਂ ਹੈਗਾ। ਮਤਲਬ ਇਹ ਹੈਗਾ ਕਿ ਇੱਕ ਤਾਂ ਵਾਇਰਸ ਨਾਲ ਮਰ ਰਹੇ ਨੇ, ਇੱਕ ਜਿਹੜੇ ਲੋਕਡਾਊਨ ਦੇ ਕਰਕੇ ਕੋਰੋਨਾ ਦੇ ਚੱਲਦੇ ਜਿਹੜੇ ਸਰਕਾਰ ਨੇ ਕੋਈ ਵੱਧ ਇੰਤਜ਼ਾਮੀ ਕੀਤੀ ਆ ਉਹਦੀ ਭੇਟ ਜਿਹੜਾ ਗਰੀਬ ਬੰਦਾ ਚੜ ਰਿਹਾ ਉਹਦਾ ਕੋਈ ਜਿਹੜਾ ਹੈਗਾ ਵਾ ਹਿਸਾਬ ਕਿਤਾਬ ਨਹੀਂ ਹੈ।
ਬਿਲਕੁਲ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ ਵਾਪਸ।
ਕੋਵਿਡ-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। ਕੋਵਿਡ-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ। ਜੇ ਤੁਸੀਂ ਕੋਵਿਡ-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਨਿਕਲ ਸਵਾਗਤ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਚ। ਸ਼ਿਵਿੰਦਰ ਜੀ, ਇੱਥੇ ਬੜਾ ਭੰਬੜ ਭੂਸਾ ਇੰਡੀਆ ਵਾਲੇ ਕਰੋਨਾ ਦੇ ਖਿਲਾਫ ਲੜਾਈ ਚ ਆਪਣੇ ਆਪ ਨੂੰ ਸਭ ਤੋਂ ਵੱਡਾ ਚੈਂਪੀਅਨ ਸਾਬਤ ਕਰਨ ਦੇ ਲਈ ਜਿਹੜੀਆਂ ਮੌਤਾਂ ਕਰੋਨਾ ਨਾਲ ਵੀ ਹੋ ਰਹੀਆਂ ਨੇ ਉਹਨਾਂ ਮੌਤਾਂ ਨੂੰ ਸਗੋਂ ਦੂਜੇ ਖਾਤੇ ਚ ਪਾ ਰਹੇ ਨੇ। ਹੁਣ ਪੁੱਛਣਾ ਇਹ ਬਣਦਾ ਵੀ ਇੱਕ ਬੰਦੇ ਨੂੰ ਬਲੱਡ ਪ੍ਰੈਸ਼ਰ ਆ, ਕਿਸੇ ਨੂੰ ਸ਼ੂਗਰ ਆ, ਉਹ ਨੋਰਮਲ ਲਾਈਫ ਜਿਉਂ ਰਿਹਾ,
ਜੇ ਉਹਨੂੰ ਕਰੋਨਾ ਹੋ ਗਿਆ ਤਾਂ ਮੌਤ ਦਾ ਕਾਰਨ ਤਾਂ ਕਰੋਨਾ ਹੀ ਬਣਿਆ ਨਾ, ਮੌਤ ਦਾ ਕਾਰਨ ਉਹ ਤਾਂ ਨੀ। ਮਤਲਬ ਇਹ ਬਹੁਤ ਦੇਸ਼ਾਂ ਦੇ ਵਿੱਚ ਚਰਚਾ ਚੱਲ ਰਹੀ ਹੈ, ਮਤਲਬ ਵੇਸਰੇ ਜਿਹੇ ਹੋ ਕੇ ਕਹਿ ਦਿੰਦੇ ਨੇ ਦੇਖੋ ਜੀ ਕਰੋਨਾ ਨਾਲ ਤਾਂ ਉਹੀ ਮਰਦਾ ਜਿਹਦਾ ਕੰਪਰੋਮਾਈਜ਼ ਹੈਲਥ ਸਿਸਟਮ ਹੈ। ਬਿਲਕੁਲ ਠੀਕ ਹੈ, ਉਹ ਕਰੋਨਾ ਨਾਲ ਛੇਤੀ ਕਰੋਨਾ ਉੱਤੇ ਇਫੈਕਟ ਕਰਦਾ ਕਿਉਂਕਿ ਉਹਦਾ ਕੰਪਰੋਮਾਈਜ਼ ਹੈਲਥ ਸਿਸਟਮ ਆ, ਪਰ ਕਰੋਨਾ ਹੋਣ ਤੋਂ ਪਹਿਲਾਂ ਉਹ ਆਪਣੀ ਨੋਰਮਲ ਲਾਈਫ ਆ ਜਿਹੜੀ ਉਹ ਜਿਉਂ ਰਿਹਾ ਸੀ ਨਾ, ਇਹ ਪ੍ਰੋਬਲਮ ਹੁੰਦਿਆਂ ਹੋਇਆਂ ਵੀ ਆਪਣੀ ਨੋਰਮਲ ਲਾਈਫ ਆ ਜਿਹੜੀ ਜਿਉਂ ਰਿਹਾ ਸੀ, ਇਹਦਾ ਮਤਲਬ ਕਰੋਨਾ ਦਾ ਖਤਰਾ ਤਾਂ ਹੈਗਾ ਹੀ ਹੈ ਤੇ ਹੈ ਬਹੁਤ ਵੱਡਾ। ਠੀਕ ਹੈ ਵੀ 80% ਬੰਦਿਆਂ ਨੂੰ ਇਹ ਨਹੀਂ ਹੁੰਦਾ, ਪਰ ਗੱਲ ਆ ਵੀ ਉਹਦੀ ਮੌਤ ਦਾ ਕਾਰਨ ਤਾਂ ਕਰੋਨਾ ਹੀ ਬਣਦਾ। ਇੰਡੀਆ ਦੇ ਵਿੱਚ ਮੈਂ ਬਹੁਤ ਥਾਵਾਂ ਤੋਂ ਪਤਾ ਕੀਤਾ, ਉਹ ਕਹਿ ਰਹੇ ਨੇ ਇਹ ਗੱਲਾਂ, ਕਹਿੰਦੇ ਜੀ ਉਹ ਜੇ ਕਿਸੇ ਬੰਦੇ ਨੂੰ ਆਲਰੇਡੀ ਇੱਕ ਬਿਮਾਰੀ ਹੈ ਤੇ ਉਹਨੂੰ ਕਰੋਨਾ ਵੀ ਹੋ ਗਿਆ, ਜਦੋਂ ਦੀ ਡੈਥ ਹੋ ਜਾਂਦੀ ਆ ਉਹਦੀ ਡੈਥ ਕਰੋਨਾ ਵਾਲੇ ਖਾਤੇ 'ਚ ਨਹੀਂ ਪਾਉਂਦੇ ਬਲਕਿ ਦੂਜੀ ਬਿਮਾਰੀ ਦੇ 'ਚ ਪਾਉਂਦੇ ਆ। ਸੱਚਾਈ ਹੈ ਕਿ ਦੂਜੀ ਬਿਮਾਰੀ ਦੇ ਹੁੰਦੇ ਉਹ ਨੋਰਮਲ ਲਾਈਫ ਜਿਉਂ ਰਿਹਾ ਸੀਗਾ।
ਦੇਖੋ ਜੀਵਨ ਤਾਂ ਪ੍ਰਭਾਵਿਤ ਹੋਇਆ ਨਾ, ਇੱਕ ਉਹਦੀ ਛੋਟੀ ਜਿਹੀ ਧਾਰਨਾ, ਮੰਨ ਲਓ ਕਿ ਕਿਸੇ ਬੰਦੇ ਦਾ ਓਪਰੇਸ਼ਨ ਹੋਣਾ ਹੈਗਾ ਤੇ ਉੱਥੇ ਹੋਸਪਿਟਲਾਂ ਨੇ ਜਿਹੜਾ ਬੂਹੇ ਬੰਦ ਕੀਤੇ ਹੋਏ ਹੈਗੇ ਨੇ, ਉਹਦੀ ਜਿਹੜੀ ਮੌਤ ਹੋ ਜਾਂਦੀ ਹੈਗੀ ਹੈ, ਹੋਈਆਂ ਵੀ ਨੇ ਕਈ, ਦਿੱਲੀ ਤੋਂ ਘਟਨਾਵਾਂ ਆਈਆਂ ਨੇ ਤੁਹਾਡੇ, ਇੱਕ ਇੱਥੋਂ ਹਰਿਆਣੇ ਤੋਂ ਦੋ ਘਟਨਾਵਾਂ ਕੱਲ ਹੀ ਆ ਕੇ ਹਟੀਆਂ ਨੇ, ਤੇ ਉਹ ਜਿਹੜਾ ਉਹਦਾ ਕਾਰਨ ਤਾਂ ਉਹੀ ਹੋਇਆ ਨਾ ਜਿਹੜਾ ਕਰੋਨਾ ਦੇ ਕਰਕੇ ਬਦ ਇੰਤਜ਼ਾਮੀ ਸੀ ਉਹਦੇ ਕਰਕੇ ਹੋਈ ਆ। ਹੁਣ ਇੱਕ ਹੋਰ ਉਦਾਹਰਨ ਹੈ ਕਿ ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਪੰਚਕੂਲੇ ਦੇ ਵਿੱਚ ਇੱਕ ਔਰਤ ਦਾ ਓਪਰੇਸ਼ਨ ਹੋਣਾ ਸੀ, ਉਹਦੇ ਵਿੱਚ ਓਪਰੇਸ਼ਨ ਦੌਰਾਨ ਉੱਥੇ ਡਾਕਟਰਾਂ ਨੇ ਕੋਈ ਚੰਗਾ ਬੰਦੋਬਸਤ ਨਹੀਂ ਸੀਗਾ, ਉਹ ਕੋਵਿਡ-19 ਤੋਂ ਜਿਹੜਾ ਪੀੜਿਤ ਹੋ ਗਈ। ਠੀਕ ਹੈ, ਹੁਣ ਹਾਲੇ ਮੈਨੂੰ ਪਤਾ ਨਹੀਂ ਲੱਗਿਆ ਕਿ ਉਦੋਂ ਬਾਅਦ ਵਿੱਚ ਉਹਦੀ ਹਾਲਤ ਕੀ ਆ, ਮੰਨ ਲਓ ਕਿ ਅਸੀਂ ਨਹੀਂ ਚਾਹੁੰਦੇ ਵੀ ਇੱਦਾਂ ਹੋ ਜਾਵੇ, ਕੱਲ ਨੂੰ ਜੇ ਕੋਈ ਕੁਝ ਇੱਦਾਂ ਦਾ ਹੋ ਜਾਂਦਾ ਤਾਂ ਉਹਨੂੰ ਤੁਸੀਂ ਕਿਹੜੇ ਖਾਤੇ ਵਿੱਚ ਪਾਓਗੇ ਬਈ? ਸੋ ਇਸ ਕਰਕੇ ਉਹਦਾ ਜਿਹੜਾ ਪ੍ਰਭਾਵ ਤਾਂ ਹੈ ਉਹਨੂੰ ਤੁਸੀਂ, ਤੁਹਾਨੂੰ ਮੰਨਣਾ ਪਏਗਾ ਵੀ ਉਹਦੇ ਨਾਲ ਕਿੱਦਾਂ ਜਿਹੜੀ ਹੈਗੀ ਆ ਮਨੁੱਖੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।
ਬਿਲਕੁਲ ਸ਼ਿਵਿੰਦਰ ਜੀ, ਬਸ ਸਾਡੇ ਕੋਲ ਇੱਕ ਮਿੰਟ ਹੀ ਰਹਿ ਗਿਆ ਜੀ, ਧੰਨਵਾਦ ਤੁਹਾਡਾ ਤੇ ਮਿਹਰਬਾਨੀ ਬਹੁਤ ਬਹੁਤ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
ਸ਼ੁਕਰੀਆ ਚੰਦਰ ਜੀ, ਮਿਹਰਬਾਨੀ ਜੀ।
ਦੋਸਤੋ ਇਹ ਸੀ, ਇਹ ਸਨ ਪੰਜਾਬ ਤੋਂ ਸ਼ਿਵਿੰਦਰ ਜੀ ਤੁਹਾਡੇ ਵਾਸਤੇ ਤਾਜ਼ੀਆਂ ਖਬਰਾਂ, ਖਬਰਾਂ ਦਾ ਪੋਸਟਮਾਰਟਮ ਤੇ ਉੱਥੋਂ ਦੀ ਉੱਥੋਂ ਉਹ ਦੇਸ਼ ਦੀ ਤਾਜ਼ੀ ਤੋਂ ਤਾਜ਼ੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਨੇ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਤੇ ਮੇਰਾ ਨੰਬਰ 6473008436 ਹੈ ਜੀ, ਰਾਣਾ ਜੀ ਦਾ ਨੰਬਰ 905-915-8484 ਹੁੰਦਾ ਜੀ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਖੁਸ਼ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਮਿਹਰਬਾਨੀ ਬਹੁਤ ਬਹੁਤ।
Views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
कोविड 19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है। अपने हाथों को अच्छी तरह से और बार बार साबुन और पानी से धोना जारी रखें। खांसते या छींकते समय मुंह को कोहनी से ढके, अपना चेहरा न छुए। इन छोटे प्रयासों का असर हो रहा है। घर पर रहे, सशक्त रहे, जीवन बचाए। अधिक जानकारी के लिए ontario.ca/coronavirus पर जाए। ओंटेरियो सरकार द्वारा भुगतान किया गया।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037, 24 घंटे।
थैंक यू ऑल आवर डॉक्टर्स।
Thank you all our nurses.
Thank you all our paramedics.
Thank you all our police force.
Thank you all our frontline workers.
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है पीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर, 289-569-8000।